ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ ਸੋਭਾ ਵਡਿਆਈ ਪੂਰੇ ਸੰਸਾਰ ਭਰ ਵਿਚ ਉਜਾਗਰ ਹੋ ਰਹੀ ਹੈ। ਬਾਦਸ਼ਾਹ ਸ਼ਾਹਜਹਾਨ ਦੇ ਚਾਰ ਪੁੱਤਰ ਸਨ, ਜਿਹਦੇ ਵਿਚੋਂ ਸਭ ਤੋਂ ਵੱਡਾ ਦਾਰਾ ਸ਼ਕੋਹ ਸੀ, ਸੁਜਾ ਮੁਹੰਮਦ ਹੈ, ਮੁਰਾਦ ਬਖਸ਼ ਤੇ ਔਰੰਗਜ਼ੇਬ। ਇਹ ਚਾਰ ਪੁੱਤਰ ਸੀ ਬਾਦਸ਼ਾਹ ਦੇ। ਬਾਦਸ਼ਾਹ ਨੇ ਆਪਣੇ ਵੱਡੇ ਪੁੱਤਰ ਦਾਰਾ ਸ਼ਕੋਹ ਨੂੰ ਵਲੀ ਅਹਿਦ ਮੁਕਰਰ ਕੀਤਾ ਵੀ ਇਹ ਤਖ਼ਤ ਤੇ ਬੈਠੇਗਾ। ਔਰੰਗਜ਼ੇਬ ਨੇ ਈਰਖਾ ਕਰਕੇ ਆਪਣੇ ਭਰਾ ਨੂੰ ਚਾਵਲਾਂ ਵਿਚ ਸ਼ੇਰ ਦੀ ਮੁੱਛ ਦਾ ਵਾਲ ਕੁਤਰ ਕੇ ਖਵਾ ਦਿੱਤਾ, ਜਿਸ ਨੂੰ ਖਾਂਦਿਆਂ ਦਾਰਾ ਸ਼ਕੋਹ ਮੰਜੇ ਤੇ ਪੈ ਗਿਆ, ਸਰੀਰ ਸੁੱਕਣ ਲੱਗ ਪਿਆ। ਵੈਦ ਨੀਮ ਹਕੀਮ ਸੱਦ ਕੇ ਸ਼ਾਹਜਹਾਨ ਨੇ ਬੜਾ ਇਲਾਜ ਕਰਵਾਇਆ, ਪਰ ਉਹਦਾ ਕੋਈ ਇਲਾਜ ਨਹੀਂ ਹੋ ਰਿਹਾ। ਆਖਿਰਕਾਰ ਪਤਾ ਕੀਤਾ ਵੀ ਇਹਨੇ ਖਾਧਾ ਕੀ ਹੈ। ਔਰੰਗਜ਼ੇਬ ਨੇ ਜਿਸ ਨੌਕਰ ਨੂੰ ਉਸ ਵੇਲੇ ਕਰਤੂਤ ਕਰਨ ਨੂੰ ਕਿਹਾ ਸੀ ਉਹ ਕਾਬੂ ਆਇਆ, ਉਹਨੇ ਦੱਸਿਆ। ਫਿਰ ਇਹਨਾਂ ਨੇ ਇਲਾਜ ਲੱਭਿਆ ਸਾਰੇ ਵੈਦਾਂ ਨੇ ਰਲ ਕੇ ਕਿ 14 ਸਿਰਸਾਹੀ ਵਜਨ ਦਾ ਇੱਕ ਹਰੜ ਔਰ ਇੱਕ ਮਾਸੇ ਦਾ ਲੌਂਗ ਹੋਵੇ ਕਿਸੇ ਪਾਸ, ਉਹਦੇ ਨਾਲ ਦਾਰਾ ਸ਼ਕੋਹ ਦਾ ਇਲਾਜ ਹੋ ਸਕਦਾ, ਨਹੀਂ ਤਾਂ ਨਹੀਂ ਹੋ ਸਕਦਾ। ਪੂਰੇ ਦੇਸ਼ ਭਰ ਦੇ ਵਿੱਚ ਔਰੰਗਜ਼ੇਬ ਦੇ ਬੰਦੇ ਫਿਰਨ ਲੱਗੇ, ਜਿੱਥੇ ਲੌਂਗ ਪੈਦਾ ਹੁੰਦੇ ਨੇ, ਹਰੜਾਂ ਪੈਦਾ ਹੁੰਦੀਆਂ ਨੇ, ਉੱਥੇ ਜਾ ਕੇ ਵੀ ਭਾਲ ਕੀਤੀ, ਪਰ ਇੰਨੇ ਵਜਨ ਦਾ ਨਾ ਤਾਂ ਕੋਈ ਲੌਂਗ ਲੱਭਾ ਤੇ ਨਾ ਹੀ ਕੋਈ ਹਰੜ ਮਿਲਦੀ ਹੈ। ਬੜੇ ਪਰੇਸ਼ਾਨ ਹੋਏ। ਇਹਦੇ ਵਜ਼ੀਰ ਕੁਝ ਗੁਰਸਿੱਖਾਂ ਦੇ ਪਾਸ ਬੈਠੇ ਸਨ, ਸਿੱਖਾਂ ਨਾਲ ਗੱਲਬਾਤ ਚੱਲੀ ਦਿੱਲੀ ਚ। ਗੁਰਸਿੱਖਾਂ ਨੇ ਆਖਿਆ ਕਿ ਭਾਈ, ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਇੱਕੋ ਦਰਵਾਜ਼ਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦਾ ਖੁੱਲ੍ਹਾ ਦਿਸਦਾ ਹੈ, ਤੁਸੀਂ ਉੱਥੇ ਜਾ ਕੇ ਜੇ ਫਰਿਆਦ ਕਰੋ ਤੇ ਤੁਹਾਡੀ ਫਰਿਆਦ ਪ੍ਰਵਾਨ ਹੋ ਸਕਦੀ ਹੈ। ਆਓ, ਸਤਵੇਂ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਅਵਨੀ ਮੰਡਲ ਮੈਂ ਫਿਰੇ ਕਿਤ ਹੱਥ ਨ ਆਈ।
ਸਾਰੀ ਧਰਤੀ ਦੇ ਉੱਤੇ ਬਾਦਸ਼ਾਹ ਦੇ ਬੰਦੇ ਫਿਰ ਹਟੇ, ਪਰ ਨਾ ਤਾਂ 14 ਸਿਰਸਾਹੀ ਵਜਨ ਦੀ ਹਰੜ ਮਿਲੀ ਤੇ ਨਾ ਹੀ ਇੱਕ ਮਾਸੇ ਦਾ ਕਿਤੋਂ ਲੌਂਗ ਮਿਲਿਆ।
ਸ਼ਾਹਜਹਾਂ ਕੋ ਹੋਤ ਨਿਤ ਅਤਿਸ਼ੈ ਦੁਚਿਤਾਈ।
ਸ਼ਾਹਜਹਾਨ ਬਾਦਸ਼ਾਹ ਨੂੰ ਇਸ ਗੱਲ ਦੀ ਬੜੀ ਦੁਚਿਤੀ ਤੇ ਚਿੰਤਾ ਤੇ ਫਿਕਰ ਰਹਿੰਦੀ ਹੈ, ਜਿਹਦਾ ਜਵਾਨ ਪੁੱਤਰ ਉਹ ਵੀ ਵਲੀ ਐਦ ਜਿਹਨੂੰ ਬਾਦਸ਼ਾਹ ਬਣਾਉਣਾ, ਉਹ ਮੰਜੇ ਤੇ ਪਿਆ, ਮਰਨ ਦੇ ਕੰਢੇ ਪਹੁੰਚਿਆ ਹੋਇਆ। ਵੇਖ ਵੇਖ ਕੇ ਬਾਦਸ਼ਾਹ ਬੜਾ ਦੁਖੀ ਹੈ, ਫਿਕਰਮੰਦ ਹੈ।
ਹੋਤ ਵਜ਼ੀਰ ਜੋ ਸ਼ਾਹ ਕੋ ਗੁਰਸਿੱਖਨ ਪਾਸੇ।
ਬਾਦਸ਼ਾਹ ਦੇ ਜਿਹੜੇ ਵਜ਼ੀਰ ਸਨ ਉਹਨਾਂ ਵਿੱਚੋਂ ਇੱਕ ਵਜ਼ੀਰ ਗੁਰਸਿੱਖਾਂ ਦਾ ਮੇਲੀ ਸੀ, ਦਿੱਲੀ ਦੇ ਕੁਝ ਸਿੱਖਾਂ ਦੇ ਨਾਲ ਉਹਦਾ ਮੇਲ ਮਿਲਾਪ ਸੀ।
ਕਰਾਮਾਤ ਸਾਹਿਬ ਗੁਰੂ ਸੁਨ ਪਯੋ ਹੁਲਾਸੇ।
ਵਜ਼ੀਰ ਨੇ ਸਿੱਖਾਂ ਕੋਲੋਂ ਗੁਰੂ ਸਾਹਿਬ ਦੀ ਵਡਿਆਈ ਸੁਣੀ ਕਿ ਸਤਿਗੁਰੂ ਜੀ ਕਰਾਮਾਤਾਂ ਵਿੱਚ ਕਾਮਲ ਗੁਰੂ ਹਨ। ਇਹ ਸੁਣ ਕੇ ਵਜ਼ੀਰ ਦੇ ਮਨ ਚ ਬੜਾ ਵੱਡਾ ਭਾਰੀ ਉਤਸ਼ਾਹ ਜਾਗਿਆ।
ਸ੍ਰੀ ਗੁਰ ਹਰਗੋਬਿੰਦ ਜੀ ਤਿੰਨ ਸੰਗ ਲੜਾਈ।
ਕਹਿਣ ਲੱਗੇ ਕਿ ਬਾਦਸ਼ਾਹ ਨੂੰ ਜਾ ਕੇ ਉਹ ਵਜ਼ੀਰ ਕਹਿਣ ਲੱਗਾ, ਹੇ ਬਾਦਸ਼ਾਹ, ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਸਨ, ਉਹਨਾਂ ਨਾਲ ਤੇਰਾ ਜੰਗ ਯੁੱਧ ਰਿਹਾ ਹੈ।
ਤਰ ਤਰਿਓ ਬੋ ਸ਼ਾਹ ਜੋ ਕਿਉਂ ਹੋ ਨਾ ਬਨ ਆਈ।
ਬਾਦਸ਼ਾਹ, ਕਿਉਂਕਿ ਇਹ ਗੱਲਾਂ ਬਾਤਾਂ ਸਿੱਖਾਂ ਦੀਆਂ ਤੇ ਵਜ਼ੀਰਾਂ ਦੀਆਂ ਹੋ ਰਹੀਆਂ ਨੇ। ਕਹਿਣ ਲੱਗੇ ਕਿ ਬਾਦਸ਼ਾਹ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਯੁੱਧ ਕਰਦਾ ਰਿਹਾ, ਇਹਨਾਂ ਦਾ ਮੇਲ ਮਿਲਾਪ ਨਹੀਂ ਰਿਹਾ।
ਸੋ ਤਨ ਤਜ ਬੈ ਕੁੰਠ ਗੇ ਅਬ ਤਿੰਨ ਕੋ ਪੋਤਾ।
ਛੇਵੇਂ ਪਾਤਸ਼ਾਹ ਤਾਂ ਹੁਣ ਸੱਚਖੰਡ ਚਲੇ ਗਏ ਨੇ, ਹੁਣ ਇਸ ਵੇਲੇ ਤਖ਼ਤ ਦੇ ਉੱਤੇ ਉਹਨਾਂ ਦੇ ਪੋਤਰੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਗੁਰਤਾ ਗੱਦੀ ਦੇ ਤਖ਼ਤ ਤੇ ਬਿਰਾਜ ਰਹੇ ਹਨ।
ਗੁਰਤਾ ਗਾਦੀ ਪਰ ਟਿਕਿਓ ਬੜ ਅਜ਼ਮਤ ਪੋਤਾ।
ਹੋਰ ਗੁਰਤਾ ਗੱਦੀ ਤੇ ਟਿਕੇ ਹੋਏ ਤੇ ਅਜ਼ਮਤਾਂ ਦੇ ਜਹਾਜ਼ ਨੇ, ਕਰਾਮਾਤਾਂ ਦੇ ਜਹਾਜ਼ ਨੇ, ਕੋਈ ਐਸੀ ਕਰਾਮਾਤ ਨਹੀਂ ਜੋ ਉਹਨਾਂ ਅੰਦਰ ਨਾ ਹੋਵੇ।
ਅਸ ਅਨਮੋਲੀ ਵਸਤ ਬੜ ਤਿੰਨ ਤੇ ਕਰ ਆਵੇ।
ਇਹੋ ਜਿਹੀਆਂ ਜਿਹੜੀਆਂ ਅਨਮੋਲੀਆਂ ਵਸਤੂਆਂ ਕਹੀਆਂ ਗਈਆਂ ਨੇ ਵੈਦਾਂ ਵੱਲੋਂ, 14 ਸਿਰਸਾਹੀ ਵਜਨ ਦੀ ਹਰੜ ਤੇ ਇੱਕ ਮਾਸੇ ਦਾ ਲੌਂਗ, ਇਹ ਦੋਵੇਂ ਚੀਜ਼ਾਂ ਜੇ ਤੁਹਾਨੂੰ ਕਿਤੋਂ ਮਿਲ ਸਕਦੀਆਂ ਨੇ ਤਾਂ ਉਹ ਕੇਵਲ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲੋਂ ਹੀ ਮਿਲ ਸਕਦੀਆਂ ਹਨ।
ਸੇਵਕ ਹੋਏ ਜਾਚਨ ਕਰੇ ਕੈ ਬਿਨੈ ਪਠਾਵੇ।
ਜੇ ਬਾਦਸ਼ਾਹ ਗੁਰੂ ਘਰ ਦਾ ਸੇਵਕ ਬਣ ਕੇ ਬੇਨਤੀਆਂ ਕਰਕੇ ਨਿਮਰਤਾ ਦੇ ਨਾਲ ਆਪਣੇ ਅਹਿਲਕਾਰਾਂ ਨੂੰ ਆਪਣੇ ਵਜ਼ੀਰਾਂ ਨੂੰ ਸਤਿਗੁਰਾਂ ਦੇ ਪਾਸ ਭੇਜੇ ਤੇ ਹੋ ਸਕਦਾ ਸਤਿਗੁਰੂ ਜੀ ਇਹਦੇ ਤੇ ਤਰਸ ਦੇ ਘਰ ਵਿਚ ਆ ਕੇ ਇਹਦੀ ਬੇਨਤੀ ਸੁਣ ਲੈਣ।
ਇਮ ਵਜ਼ੀਰ ਨੇ ਸੁਣਿਓ ਜਬ ਨਿਸ਼ਚੇ ਉਰ ਕੀਨਾ।
ਜਦੋਂ ਸਿੱਖਾਂ ਨੇ ਵਜ਼ੀਰ ਨੂੰ ਇਹ ਗੱਲ ਕਹੀ ਤੇ ਵਜ਼ੀਰ ਨੇ ਇਸ ਗੱਲ ਦਾ ਨਿਸ਼ਚੇ ਕੀਤਾ ਆਪਣੇ ਅੰਦਰ ਕਿ ਜੋ ਇਹ ਸਿੱਖ ਕਹਿ ਰਹੇ ਨੇ ਬਿਲਕੁਲ ਸਹੀ ਆਖ ਰਹੇ ਹਨ।
ਠੀਕ ਬਾਤ ਨੀ ਕੀ ਆਏ ਪੈ ਦੁੱਖ ਹੀ ਨਾ।
ਇਹਨੇ ਇਸ ਗੱਲ ਦਾ ਆਪਣੇ ਮਨ ਵਿਚ ਪੂਰਨ ਤੌਰ ਤੇ ਨਿਰਣਾ ਕਰ ਲਿਆ ਕਿ ਜੋ ਇਹ ਸਿੱਖ ਕਹਿ ਰਹੇ ਨੇ ਠੀਕ ਹੈ, ਇਹਦੇ ਨਾਲ ਹੀ ਬਾਦਸ਼ਾਹ ਦਾ ਲੜਕਾ ਅਰੋਗ ਹੋ ਸਕਦਾ, ਗੁਰੂ ਘਰ ਤੋਂ ਬਿਨਾਂ ਹੁਣ ਕਿਸੇ ਨੇ ਬਾਂਹ ਨਹੀਂ ਫੜਨੀ।
ਤਬ ਵਜ਼ੀਰ ਟਿਗ ਸ਼ਾਹ ਕੇ ਹੋਏ ਅਰਜ਼ ਸੁਣਾਈ।
ਸਿੱਖਾਂ ਕੋਲੋਂ ਇਹ ਸਾਰੀ ਗੱਲ ਬਾਤ ਸੁਣ ਕੇ ਉਹ ਵਜ਼ੀਰ ਬਾਦਸ਼ਾਹ ਕੋਲ ਆਇਆ, ਬਾਦਸ਼ਾਹ ਸ਼ਾਹਜਹਾਨ ਨੂੰ ਆ ਕੇ ਸਾਰੀ ਗੱਲ ਬਾਤ ਦੱਸੀ।
ਸ਼੍ਰੀ ਗੁਰੂ ਹਰਗੋਬਿੰਦ ਕੀ ਬੈਠਿਓ ਅਬ ਥਾਈ।
ਕਹਿਣ ਲੱਗੇ ਕਿ ਹੇ ਬਾਦਸ਼ਾਹ ਸਲਾਮਤ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਚਲੇ ਗਏ ਨੇ, ਉਹਨਾਂ ਦੀ ਜਗ੍ਹਾ ਤੇ ਇਸ ਵੇਲੇ ਜਿਹੜੇ ਗੁਰਦੇਵ ਗੁਰਤਾ ਗੱਦੀ ਦੇ ਉੱਤੇ ਬੈਠੇ ਹਨ।
ਪੋਤਾ ਸ਼੍ਰੀ ਹਰ ਰਾਏ ਜੀ ਬੜ ਅਜ਼ਮਤਵੰਤਾ।
ਇਹ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹਨ ਤੇ ਨਾਮ ਇਹਨਾਂ ਦਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਹੈ। ਉਰੇ ਅਜਮਤਾਂ ਦੇ ਕਰਾਮਾਤਾਂ ਦੇ ਜਹਾਜ਼ ਹਨ।
ਸ਼੍ਰੀ ਗੁਰ ਘਰ ਨਿਰਵੈਰ ਹੈ ਦੀਨਨ ਦੁਖ ਹੰਤਾ।
ਇਹ ਬਾਦਸ਼ਾਹ ਗੁਰੂ ਨਾਨਕ ਸਾਹਿਬ ਦਾ ਘਰ ਨਿਰਵੈਰ ਹੈ, ਉਹ ਕਦੇ ਕਿਸੇ ਨਾਲ ਵੈਰ ਨਹੀਂ ਚਿਤ ਵਧੇ। ਤੂੰ ਆਪਣੇ ਮਨ ਚ ਭਰਮ ਨਾ ਰੱਖੀ ਕਿ ਤੂੰ ਉਹਨਾਂ ਨਾਲ ਲੜਦਾ ਰਿਹਾ ਤੇ ਉਹ ਤੇਰੇ ਨਾਲ ਵੈਰ ਰੱਖਣਗੇ। ਜੇ ਤੂੰ ਨਿਰਵੈਰ ਭਾਵ ਰੱਖੇਗਾ ਤੇ ਸਤਿਗੁਰਾਂ ਦਾ ਘਰ ਵੀ ਨਿਰਵੈਰ ਹੈ, ਉਹ ਸਦਾ ਹੀ ਦਇਆ ਕਰਦੇ ਹਨ।
ਤਿੰਨ ਕੇ ਟਿਗ ਇਹ ਵਸਤੇ ਜਾਚੋ ਤਿੰਨ ਪਾਈ।
ਜਿਹੜੀਆਂ ਚੀਜ਼ਾਂ ਤੈਨੂੰ ਆਪਣੇ ਪੁੱਤਰ ਲਈ ਚਾਹੀਦੀਆਂ ਨੇ, ਇਹ ਦੋਵੇਂ ਚੀਜ਼ਾਂ ਤੈਨੂੰ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਦੇ ਕੋਲੋਂ ਮਿਲ ਸਕਦੀਆਂ ਨੇ, ਉਹਨਾਂ ਦੇ ਚਰਨਾਂ ਚੋਂ ਹੀ ਪ੍ਰਾਪਤ ਹੋ ਸਕਦੀਆਂ ਹਨ।
ਬਿਨਤੀ ਜੁੱਤ ਲਿਖ ਭੇਜੀਏ ਤਜ ਰਿਸ ਉਰ ਮਾਈ।
ਪਰ ਹੰਕਾਰ ਨਾਲ ਨਹੀਂ ਮਿਲਣੀਆਂ, ਬੇਨਤੀ ਕਰਕੇ ਚਿੱਠੀ ਵਿਚ ਨਿਮਰਤਾ ਨਾਲ ਮਿੰਨਤ ਕਰਕੇ ਲਿਖ ਕੇ ਭੇਜ। ਜੇ ਨਿਮਰਤਾ ਨਾਲ ਬੇਨਤੀ ਕਰਕੇ ਭੇਜੇਗਾ ਤੇ ਤੈਨੂੰ ਇਹ ਦੋਵੇਂ ਵਸਤੂਆਂ ਗੁਰੂ ਕੇ ਖਜ਼ਾਨੇ ਚੋਂ ਮਿਲ ਜਾਣਗੀਆਂ, ਕਿਉਂਕਿ ਨੀਵੇਂ ਬਣ ਕੇ ਜਾਈਏ ਗੁਰੂ ਨਾਨਕ ਸਾਹਿਬ ਦੇ ਘਰ ਚ ਤੇ ਸਾਰੀਆਂ ਬਰਕਤਾਂ ਮਿਲ ਜਾਂਦੀਆਂ ਤੇ ਹੰਕਾਰੀਆਂ ਨੂੰ ਕੱਖ ਵੀ ਹਾਸਲ ਨਹੀਂ ਹੁੰਦਾ।
ਸ਼ਾਹਜਹਾਂ ਹਰ ਖਿਓ ਸੁਨਤ ਲਿਖ ਅਰਜ਼ ਪਠਾਈ।
ਸ਼ਾਹਜਹਾਂ ਨੇ ਜਦੋਂ ਇਹ ਗੱਲ ਸੁਣੀ ਇਹਦੀ ਜਾਨ ਚ ਜਾਨ ਪੈ ਗਈ ਵੀ ਲੱਭਦੀ ਨਹੀਂ ਸੀ ਇਹ ਤਾਂ ਵਸਤੂਆਂ, ਦੋਵੇਂ ਹਾਰ ਗਿਆ ਸੀ ਲੱਭ ਲੱਭ ਕੇ। ਉਹਨੇ ਆਖਿਆ ਜੇ ਸਤਿਗੁਰਾਂ ਦੇ ਘਰੋਂ ਇਹ ਦੋਵੇਂ ਚੀਜ਼ਾਂ ਮਿਲਦੀਆਂ ਮੈਂ ਤਾਂ ਸਿਰ ਭਰਨੇ ਜਾ ਕੇ ਉਹਨਾਂ ਕੋਲੋਂ ਮੰਗ ਕੇ ਲਿਆ ਸਕਦਾ ਹਾਂ ਜਿਹਦੇ ਨਾਲ ਮੇਰੇ ਪੁੱਤਰ ਦੀ ਜਾਨ ਬਚਣੀ ਹੈ। ਤੋ ਬਾਦਸ਼ਾਹ ਬੜਾ ਖੁਸ਼ ਹੋਇਆ, ਉਸੇ ਵੇਲੇ ਨੇ ਚਿੱਠੀ ਲਿਖਵਾਈ।
ਹਮ ਪਰ ਤੁਮਰੇ ਬੜੇ ਨਿਤ ਬਹੁ ਕਰਤ ਭਲਾਈ।
ਚਿੱਠੀ ਲਿਖਾਈ ਬਾਦਸ਼ਾਹ ਨੇ ਸਤਿਗੁਰਾਂ ਨੂੰ, ਲਿਖ ਤੁਮ ਬਾਦਸ਼ਾਹ ਸ਼ਾਹਜਹਾਨ ਮਹਾਰਾਜ ਗੁਰੂ ਹਰ ਰਾਏ ਸਾਹਿਬ ਆਪ ਜੀ ਦੇ ਵੱਡਿਆਂ ਦੀ ਮੇਰੇ ਵੱਡਿਆਂ ਤੇ ਬੜੀ ਭਾਰੀ ਕਿਰਪਾ ਰਹੀ ਹੈ।
ਸ਼੍ਰੀ ਨਾਨਕ ਬਾਬਰ ਮਿਲੇ ਬਖਸ਼ੀ ਵਡਿਆਈ।
ਮੇਰੇ ਵਡੇਰੇ ਬਾਬਰ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਮਿਲੇ, ਉਹਨਾਂ ਨੇ ਤੁੱਠ ਕੇ ਮੇਰੇ ਵਡੇਰੇ ਬਾਬਰ ਨੂੰ ਵਡਿਆਈ ਦਿੱਤੀ, ਹਿੰਦੁਸਤਾਨ ਦੀਆਂ ਪਾਤਸ਼ਾਹੀਆਂ ਬਖਸ਼ੀਆਂ।
ਅੰਗਦ ਗੁਰੂ ਹਮਾਯੂੰ ਸੋ ਮੈਂ ਸੁਣੀ ਭਲਾਈ।
ਮੈਂ ਇਹ ਵੀ ਗੱਲ ਸੁਣੀ ਹੈ ਕਿ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਮੇਰੇ ਵਡੇਰੇ ਹਮਾਯੂੰ ਤੇ ਕਿਰਪਾ ਕਰਕੇ ਉਹਦਾ ਖੋਇਆ ਹੋਇਆ ਰਾਜ ਉਹਨੂੰ ਮੁੜ ਕੇ ਬਖਸ਼ਿਸ਼ ਕੀਤਾ ਆਪਣੇ ਬਚਨਾਂ ਨਾਲ।
ਅਕਬਰ ਸ਼੍ਰੀ ਗੁਰ ਅਮਰ ਸੋ ਮਿਲ ਕਾਰਜ ਸਾਰੇ।
ਪਰ ਚਿਤੌੜ ਦਾ ਕਿਲਾ ਜੋ ਬਹੁਤ ਮੁਸ਼ਕਲ ਸੀ ਟੁੱਟਣਾ, ਜਿਹਨੂੰ ਕਈ ਸਾਲਾਂ ਤੋਂ ਅਕਬਰ ਸਰ ਕਰਨਾ ਚਾਹੁੰਦਾ ਸੀ, ਫਤਿਹ ਨਹੀਂ ਸੀ ਹੁੰਦਾ, ਉਹ ਚਿਤੌੜਗੜ੍ਹ ਦਾ ਕਿਲਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨਾਲ ਮੇਰੇ ਵਡੇਰੇ ਬਾਦਸ਼ਾਹ ਅਕਬਰ ਨੇ ਫਤਿਹ ਕੀਤਾ। ਮੈਂ ਉਹ ਅਹਿਸਾਨ ਚੰਗੀ ਤਰ੍ਹਾਂ ਜਾਣਦਾ ਗੁਰੂ ਘਰ ਦਾ।
ਜਹਾਂਗੀਰ ਅਰਜਨ ਗੁਰੂ ਮਿਲ ਬਚਨੀ ਉਚਾਰੇ।
ਮੇਰਾ ਪਿਤਾ ਜਹਾਂਗੀਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਿਲਿਆ, ਮਿਲਾਪ ਕੀਤਾ, ਗਲਤ ਫਹਿਮੀ ਵਿੱਚ ਬਹੁਤ ਉਹਦੇ ਕੋਲੋਂ ਗੁਨਾਹ ਵੀ ਹੋਇਆ, ਪਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਉਹਨਾਂ ਦਾ ਮਿਤਰਾਨਾ ਸੁਭਾਅ ਹੋਇਆ।
ਸ੍ਰੀ ਗੁਰੂ ਹਰਗੋਬਿੰਦ ਸੋ ਮਮ ਬਾਦ ਪਿਓ ਐ।
ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਮੇਰੇ ਪਿਤਾ ਤੇ, ਪਰ ਮੇਰਾ ਬਾਅਦ ਵਿੱਚ ਕਈ ਕੁਝ ਗੱਲਾਂ ਕਰਕੇ ਉਹਨਾਂ ਨਾਲ ਵਾਦ ਹੋਇਆ, ਝਗੜਾ ਹੋਇਆ, ਜੰਗ ਯੁੱਧ ਹੋਏ।
ਲੋਕਨ ਪਰ ਕੈ ਬੀਚ ਕੋ ਬੋ ਬੀਚ ਕੀਓ ਐ।
ਕਈ ਲੋਕਾਂ ਨੇ ਵਿੱਚ ਪੈ ਕੇ ਸਾਡੇ ਅੰਦਰ ਗਲਤ ਫਹਿਮੀਆਂ ਪੈਦਾ ਕੀਤੀਆਂ, ਜਿਸ ਕਰਕੇ ਮੇਰਾ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲ ਵੈਰ ਵਿਰੋਧ ਹੋਇਆ, ਜੰਗ ਯੁੱਧ ਹੋਇਆ।
ਤਉ ਨਾ ਮੈਂ ਔਰਕ ਕਰਿਓ ਵੱਡ ਬੈਰ ਭਰਿਓ ਐ।
ਭਾਵੇਂ ਮੇਰਾ ਵੱਡਾ ਬੈਰ ਪੈ ਗਿਆ ਸੀ, ਲੜਾਈਆਂ ਹੋਈਆਂ ਨੇ, ਕੋਈ ਛੋਟੀਆਂ ਲੜਾਈਆਂ ਨਹੀਂ ਸੀ, ਪਰ ਮੈਂ ਉਸ ਬੈਰ ਦਾ ਅੰਤ ਨਹੀਂ ਕੀਤਾ। ਇਹ ਨਹੀਂ ਵੀ ਮੁੜ ਮੁੜ ਕੇ ਫਿਰ ਮੈਂ ਗੁਰੂ ਘਰ ਤੇ ਫੌਜਾਂ ਭੇਜਦਾ ਰਿਹਾ, ਮੈਂ ਫਿਰ ਮੁੜ ਕੇ ਬਾਅਦ ਵਿੱਚ ਸ਼ਾਂਤੀ ਰੱਖ ਲਈ ਸੀ, ਸਤਿਗੁਰਾਂ ਦੇ ਘਰ ਨਾਲ ਵੈਰ ਪਾਣ ਤੋਂ ਗੁਰੇਜ ਕਰ ਲਿਆ ਸੀ।
ਅਬ ਮੇਰੋ ਕਾਰਜ ਐ ਬੜਿਆਨ ਭਰਿਓ ਐ।
ਇਹ ਗੁਰੂ ਹਰ ਰਾਏ ਸਾਹਿਬ ਜੀ, ਹੁਣ ਮੇਰਾ ਬੜਾ ਵੱਡਾ ਕਾਰਜ ਹੈ, ਮੇਰੇ ਪੁੱਤ ਦੀ ਜਿੰਦ ਤੁਹਾਡੇ ਹੱਥ ਵਿੱਚ ਹੈ, ਤੁਸੀਂ ਪ੍ਰਾਣਦਾਨੀ ਹੋ ਮਹਾਰਾਜ, ਬੜੀ ਦਇਆ ਕਰ ਦਿਓ ਜਿਹੜਾ ਤੁਹਾਡੀ ਸ਼ਰਨ ਚ ਆਉਂਦਾ, ਮੈਂ ਤੁਹਾਡੀ ਸ਼ਰਨ ਵਿੱਚ ਆ, ਮੇਰੇ ਪੁੱਤਰ ਦੇ ਪ੍ਰਾਣ ਦਾਨ ਕਰੋ।
ਸੁਤ ਮੇਰੋ ਬਿਮਾਰ ਤੁਮ ਟਿਗ ਉਪਚਾਰੇ।
ਮੇਰਾ ਪੁੱਤਰ ਬਹੁਤ ਡਾਢਾ ਬਿਮਾਰ ਹੈ, ਔਰ ਜਿਹੜੀ ਬਿਮਾਰੀ ਹੈ ਮੇਰੇ ਪੁੱਤ ਨੂੰ, ਇਹਦਾ ਇਲਾਜ, ਇਹਦਾ ਉਪਚਾਰ ਗੁਰੂ ਹਰ ਰਾਏ ਸਾਹਿਬ ਜੀ ਤੁਹਾਡੇ ਕੋਲ ਹੈ।
ਦੁਰਲਭ ਵਸਤ ਖੋਜੀ ਕਨੀ ਨੇ ਪਾਏ ਉਦਾਰੇ।
ਜਿਹੜੀਆਂ ਦੁਰਲਭ ਵਸਤੂਆਂ ਇਲਾਜ ਲਈ ਚਾਹੀਦੀਆਂ ਨੇ, ਮੈਂ ਬਹੁਤ ਖੋਜੀਆਂ, ਬਹੁਤ ਲੱਭੀਆਂ, ਉਹ ਮੈਨੂੰ ਕਿਤੋਂ ਨਹੀਂ ਮਿਲੀਆਂ, ਉਹ ਤੁਹਾਡੇ ਕੋਲੋਂ ਹੀ ਮਿਲ ਸਕਦੀਆਂ ਹਨ।
ਇਤਿਆਦਿਕ ਲਿਖ ਕਰ ਪੱਠੀ ਭੇਜਿਓ ਉਮਰਾਓ।
ਏਦਾਂ ਇਹਨੇ ਚਿੱਠੀ ਲਿਖੀ ਬੜੇ ਪਿਆਰ ਨਾਲ ਤੇ ਛਲ ਕਪਟ ਤਿਆਗ ਕੇ, ਬਿਲਕੁਲ ਨਿਸ਼ਕਪਟ ਹੋ ਕੇ ਬਾਦਸ਼ਾਹ ਸ਼ਾਹਜਹਾਨ ਨੇ ਇਹ ਚਿੱਠੀ ਲਿਖ ਕੇ ਆਪਣੇ ਕੁਝ ਖਾਸ ਅਹਿਲਕਾਰਾਂ ਨੂੰ, ਵਜ਼ੀਰਾਂ ਨੂੰ, ਨੌਕਰਾਂ ਨੂੰ ਮਹਾਰਾਜ ਧੰਨ ਗੁਰੂ ਹਰ ਰਾਏ ਸਾਹਿਬ ਜੀ ਵੱਲ ਰੁਖਸਤ ਕੀਤਾ, ਭੇਜਿਆ।
ਤੂਰਨ ਪੰਥ ਉਲੰਘ ਕੇ ਕੀਰਤਪੁਰ ਥਾਉ।
ਇਹਦੇ ਅਫਸਰ ਅਹਿਲਕਾਰ ਦਿੱਲੀ ਤੋਂ ਤੁਰੇ, ਬੜੀ ਛੇਤੀ ਨਾਲ ਸਾਰਾ ਪੈਂਡਾ ਤਹਿ ਕਰਕੇ ਸਤਵੇਂ ਪਾਤਸ਼ਾਹ ਜੀ ਦੀ ਸ਼ਰਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੀ ਸ਼ਰਨ, ਗੁਰੂ ਨਗਰੀ ਸ੍ਰੀ ਕੀਰਤਪੁਰ ਸਾਹਿਬ ਚੱਲ ਕੇ ਆਏ ਹਨ।
ਆਏ ਕਰਿਓ ਡੇਰਾ ਤਬੇ ਨਿਸਪੁਰੀ ਬਿਤਾਈ।
ਆ ਕੇ ਕੀਰਤਪੁਰ ਸਾਹਿਬ ਇਹਨਾਂ ਨੇ ਡੇਰਾ ਕੀਤਾ, ਸ਼ਾਮ ਨੂੰ ਪਹੁੰਚੇ ਸੀ, ਇਸ ਕਰਕੇ ਰਾਤ ਨੂੰ ਇਹਨਾਂ ਨੇ ਇੱਥੇ ਹੀ ਡੇਰਾ ਕੀਤਾ, ਪੜਾ ਕੀਤਾ।
ਦਿਨ ਅਗਲੇ ਲਾਗੀ ਸਭਾ ਗੁਰ ਬੀਚ ਸੁਹਾਈ।
ਅਗਲੇ ਦਿਨ ਜਦੋਂ ਸਭਾ ਲੱਗੀ, ਮਹਾਰਾਜ ਜੀ ਦਾ ਦੀਵਾਨ ਸਜਿਆ, ਉਸ ਵੇਲੇ ਫਿਰ ਸਤਿਗੁਰਾਂ ਦੇ ਦੀਵਾਨ ਦੇ ਵਿੱਚ ਹਾਜ਼ਰ ਹੋਏ।
ਆਏ ਕਰੀ ਪਦ ਬੰਦਨਾ ਦੀਨਸ ਪਰਵਾਨਾ।
ਬੜੇ ਪ੍ਰੇਮ ਨਾਲ ਆ ਕੇ ਗੁਰੂ ਚਰਨਾਂ ਤੇ ਬੰਦਨਾ ਕੀਤੀ, ਔਰ ਉਹ ਪਰਵਾਨਾ ਜੋ ਚਿੱਠੀ ਰੂਪ ਬੇਨਤੀ ਰੂਪ ਵਿੱਚ ਬਾਦਸ਼ਾਹ ਨੇ ਭੇਜਿਆ ਸੀ, ਉਹ ਮਹਾਰਾਜ ਜੀ ਦੇ ਚਰਨਾਂ ਚ ਇਹਨਾਂ ਨੇ ਭੇਟ ਕੀਤਾ।
ਕਰਿਓ ਸੁਨਾਵਨ ਸਕਲ ਪਟ ਗੁਰ ਕੇ ਅਗਵਾਨਾ।
ਸਤਿਗੁਰਾਂ ਦੇ ਹਜੂਰ ਉਹ ਸਾਰੀ ਬੇਨਤੀ ਬਾਦਸ਼ਾਹ ਵੱਲੋਂ ਕੀਤੀ ਹੋਈ ਪੜ੍ਹ ਕੇ ਸੇਵਾਦਾਰਾਂ ਨੇ ਮਹਾਰਾਜ ਗੁਰੂ ਹਰ ਰਾਏ ਸਾਹਿਬ ਜੀ ਨੂੰ ਸਰਵਣ ਕਰਵਾਈ।
ਹਰੜ ਏਕ ਬੱਡ ਤੋਲ ਕੀ ਚੌਦੈ ਸਿਰ ਸਾਈ।
ਮਹਾਰਾਜ ਇੱਕ ਹਰੜ ਜਿਹਦੀ ਵੱਡਾ ਤੋਲ, ਚੌਦਾਂ ਸਿਰ ਸਾਈ ਜਿਹਦਾ ਵਜਨ ਹੋਵੇ।
ਇੱਕ ਮਾਸੇ ਕੋ ਲੌਂਗ ਹੋਏ ਸੋ ਸੁਨ ਤੁਮ ਪਾਈ।
ਔਰ ਇੱਕ ਮਾਸੇ ਦਾ ਲੌਂਗ ਸੁਣਿਆ ਹੈ ਬਾਦਸ਼ਾਹ ਨੇ ਵੀ ਇਹ ਦੋਵੇਂ ਚੀਜ਼ਾਂ ਤੁਹਾਡੇ ਖਜ਼ਾਨੇ ਚ ਦਵਾਖਾਨੇ ਚ ਹਨ। ਖਾਲਸਾ ਜੀ, ਗੁਰੂ ਘਰ ਦੇ ਵਿੱਚ ਜਿਹੜਾ ਹਸਪਤਾਲ ਦਵਾਖਾਨੇ ਦੀ ਸ਼ੁਰੂਆਤ ਹੈ, ਉਹ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਨੇ ਕੀਤੀ ਕੀਰਤਪੁਰ ਸਾਹਿਬ। ਔਰ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਸਤਿਗੁਰਾਂ ਦਾ ਦਵਾਖਾਨਾ ਉਹ ਕਿੰਨੇ ਵੱਡੇ ਪੱਧਰ ਤੇ ਹੋਵੇਗਾ ਕਿ ਬਾਦਸ਼ਾਹ ਨੂੰ ਵੀ ਅਗਰ ਕਿਸੇ ਦਵਾਈ ਦੀ ਲੋੜ ਪਈ ਤਾਂ ਉਹ ਗੁਰੂ ਸਾਹਿਬ ਦੇ ਦਵਾਖਾਨੇ ਚੋਂ ਮਿਲੀ। ਗਰੀਬ ਨਵਾਜ ਪਰਉਪਕਾਰੀ ਸਤਿਗੁਰੂ ਹਨ, ਕਹਿਣ ਲੱਗੇ ਜੀ ਇਹ ਦੋਵੇਂ ਚੀਜ਼ਾਂ ਸਾਨੂੰ ਪਤਾ ਲੱਗੀਆਂ ਕਿ ਆਪ ਜੀ ਦੇ ਦਵਾਖਾਨੇ ਚ, ਆਪ ਜੀ ਦੇ ਖਜ਼ਾਨੇ ਚੋਂ ਮਿਲ ਸਕਦੀਆਂ ਹਨ।
ਇੱਕ ਗਜ ਮੋਤੀ ਭੇਜੀਏ ਤੈਂ ਦੇਖਣ ਚਾਹੋ।
ਬਾਦਸ਼ਾਹ ਨੂੰ ਇਹ ਵੀ ਪਤਾ ਲੱਗਾ ਕਿ ਆਪ ਜੀ ਦੇ ਖਜ਼ਾਨੇ ਚ ਇੱਕ ਗਜ ਮੋਤੀ ਵੀ ਹੈ ਜਿਹੜਾ ਹਾਥੀ ਦੇ ਮੱਥੇ ਚੋਂ ਨਿਕਲਦਾ, ਉਹ ਵੀ ਆਪ ਜੀ ਦੇ ਖਜ਼ਾਨੇ ਚ ਹੈ ਤੇ ਬਾਦਸ਼ਾਹ ਵੇਖਣਾ ਚਾਹੁੰਦਾ ਵੀ ਇਹ ਗਜ ਮੋਤੀ ਕਿਹੋ ਜਿਹਾ ਹੁੰਦਾ, ਉਹ ਵੇਖ ਕੇ ਤੁਹਾਡੇ ਕੋਲ ਵਾਪਸ ਭੇਜ ਦੇਵੇਗਾ। ਇਹ ਤਿੰਨ ਚੀਜ਼ਾਂ ਬਾਦਸ਼ਾਹ ਨੇ ਆਪ ਜੀ ਦੇ ਚਰਨਾਂ ਚ ਬੇਨਤੀ ਕਰਕੇ ਮੰਗੀਆਂ ਹਨ।
ਅਪਰ ਪਨੀ ਬੇਨਤੀ ਬਹੁਤ ਸੁਨ ਗੁਰ ਸ਼ਰੁਤ ਮਾਉ।
ਬਾਦਸ਼ਾਹ ਨੇ ਹੋਰ ਵੀ ਬਹੁਤ ਬੇਨਤੀਆਂ ਭੇਜੀਆਂ, ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਸੁਣੀਆਂ।
ਸੁਣ ਕੇ ਸ਼੍ਰੀ ਹਰਿਰਾਏ ਤਬ ਥੋੜੇ ਮੁਸਕਾਏ।
ਸੁਣ ਕੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਥੋੜਾ ਜਿਹਾ ਮੁਸਕੁਰਾਏ।
ਚਮਕਤ ਐ ਸੁੰਦਰ ਦਸਨ ਕੇਤਕ ਦਰਸਾਏ।
ਜਦੋਂ ਮਹਾਰਾਜ ਜੀ ਮੁਸਕੁਰਾਏ ਤੇ ਪਾਤਸ਼ਾਹ ਦੇ ਮੁੱਖ ਮੰਡਲ ਦੇ ਜਿਹੜੇ ਦੰਦ ਨੇ ਉਹ ਚਮਕੇ ਹਨ, ਇਉਂ ਜਾਪਦਾ ਜਿਵੇਂ ਬਿਜਲੀ ਚਮਕਦੀ ਹੋਵੇ।
ਬੋਲੇ ਸਭਨ ਸੁਣਾਏ ਕਹਿ ਤੁਰ ਕੇ ਸੁਰ ਪਾਰੋ।
ਮਹਾਰਾਜ ਜੀ ਸਭ ਨੂੰ ਸੁਣਾ ਕੇ ਬੋਲੇ, ਕਹਿਣ ਲੱਗੇ ਬਾਦਸ਼ਾਹ ਸ਼ਾਹਜਹਾਨ ਜੋ ਵੱਡਾ ਬਾਦਸ਼ਾਹ ਕਹਾਉਂਦਾ ਆਪਣੇ ਆਪ ਨੂੰ ਚੱਕਰਵਰਤੀ ਸਮਰਾਟ ਕਹਾਉਂਦਾ ਹੈ।
ਇਮ ਜੇ ਪਰ ਪ੍ਰੀਤ ਪਰ ਤੀਤੇ ਤਿਸ ਹਿਰਦੈ ਮਜਾਰੋ।
ਜੇ ਉਹਦੇ ਮਨ ਵਿਚ ਇਸ ਤਰ੍ਹਾਂ ਦੀ ਗੁਰੂ ਘਰ ਪ੍ਰਤੀ ਪ੍ਰੀਤ ਹੈ ਤੇ ਭਰੋਸਾ ਹੈ।
ਉਚਿਤ ਦੇਨ ਵਸਤੂ ਦੁਰਲਭ ਪੁਨ ਸੁਤ ਬੀਮਾਰੀ।
ਫਿਰ ਅਸੀਂ ਇਹ ਤਿੰਨੇ ਚੀਜ਼ਾਂ ਜਿਹੜੀਆਂ ਦੁਰਲਭ ਨੇ ਇਹ ਦੇਣੀਆਂ ਉਹਨੂੰ ਉਚਿਤ ਸਮਝਦੇ ਹਾਂ। ਜੇ ਬਾਦਸ਼ਾਹ ਦੇ ਮਨ ਚ ਇੱਦਾਂ ਦੀ ਭਾਵਨਾ ਤੇ ਪ੍ਰੇਮ ਹੈ। ਫਿਰ ਦੂਜਾ ਕਾਰਨ ਇਹ ਹੈ ਕਿ ਬਾਦਸ਼ਾਹ ਦਾ ਪੁੱਤਰ ਬਿਮਾਰ ਹੈ, ਬਿਮਾਰ ਪੁੱਤਰ ਵਾਸਤੇ ਇਹ ਵਸਤੂਆਂ ਮੰਗ ਰਿਹਾ, ਤਾਂ ਇਹ ਸਾਡਾ ਵੀ ਕਰਤੱਵ ਬਣਦਾ। ਗੁਰੂ ਨਾਨਕ ਸਾਹਿਬ ਦਾ ਘਰ ਦਿਆਲੂ ਹੈ, ਦਇਆ ਦੇ ਘਰ ਵਿੱਚ ਵਰਤਦਾ ਹੈ। ਜੇ ਬਾਦਸ਼ਾਹ ਦਾ ਪੁੱਤਰ ਬਿਮਾਰ ਹੈ,
ਹੋਏ ਲਾਚਾਰ ਜਾਚਨ ਕਰੀ ਸ਼ਰਦਾ ਉਰ ਤਾਰੀ।
ਆਪਣੇ ਪੁੱਤਰ ਦੀ ਬਿਮਾਰੀ ਕਰਕੇ ਲਾਚਾਰ ਹੋ ਕੇ ਬਾਦਸ਼ਾਹ ਨੇ ਸ਼ਰਧਾ ਧਾਰਨ ਕਰਕੇ ਇਹ ਮੰਗ ਕੀਤੀ ਹੈ।
ਦਾਰਾ ਸ਼ਕੋ ਸੋ ਪਲੋ ਹੈ ਪਰਮੇਸ਼ਰ ਪਿਆਰੋ।
ਅਸੀਂ ਇਹ ਚੀਜ਼ਾਂ ਜ਼ਰੂਰ ਦੇਵਾਂਗੇ, ਕਿਉਂਕਿ ਕੱਲਾ ਬਾਦਸ਼ਾਹ ਕਰਕੇ ਨਹੀਂ, ਦਾਰਾ ਸ਼ਕੋ ਕਰਕੇ, ਕਿਉਂਕਿ ਦਾਰਾ ਸ਼ਕੋ ਰੱਬ ਦਾ ਪਿਆਰਾ ਹੈ, ਸਤਵੇਂ ਪਾਤਸ਼ਾਹ ਕਹਿੰਦੇ। ਕਿਉਂਕਿ ਦਾਰਾ ਸ਼ਕੋ ਜਿਹੜਾ ਅਸੀਂ ਇਹ ਸੰਤ ਸੇਵੀ ਬਿਰਤੀ ਵਾਲਾ ਭਜਨ ਕਰਨ ਵਾਲਾ ਇਹ ਸ਼ਰਮਦ ਫਕੀਰ ਦਾ ਸੰਗੀ ਸੀ। ਮਹਾਰਾਜ ਜੀ ਕਹਿੰਦੇ ਅਸੀਂ ਦਾਰਾ ਸ਼ਕੋ ਕਰਕੇ ਤਿੰਨੇ ਚੀਜ਼ਾਂ ਦੇਵਾਂਗੇ, ਕਿਉਂਕਿ ਉਹ ਰੱਬ ਦਾ ਪਰਮੇਸ਼ਰ ਦਾ ਖੁਦਾ ਦਾ ਪਿਆਰਾ ਹੈ।
ਸੰਤ ਸੰਗ ਅਭਿਲਾਖ ਤੋ ਪਰ ਹਰੇ ਵਿਕਾਰੋ।
ਉਹ ਸੰਤ ਜਨਾਂ ਦੀ ਸੰਗਤ ਕਰਦਾ ਤੇ ਆਪਣੇ ਅੰਦਰ ਦੇ ਸਾਰੇ ਵਿਕਾਰਾਂ ਨੂੰ ਤਿਆਗਣ ਵਾਸਤੇ ਸਾਧਨਾ ਕਰਦਾ ਹੈ। ਸਤ ਪੁਰਸ਼ਾਂ ਦੀ ਸੰਗਤ ਕਰਨ ਦੀ ਉਹਦੇ ਅੰਦਰ ਇੱਛਾ ਤੇ ਖਵਾਹਿਸ਼ ਰਹਿੰਦੀ ਹੈ।
ਇਤੇ ਕਾਰਨ ਜਾਣ ਕੇ ਤੀਨੋ ਮੰਗਵਾਏ।
ਸਾਰੇ ਕਾਰਨ ਜਾਣ ਕੇ ਮਹਾਰਾਜ ਜੀ ਨੇ ਆਪਣੇ ਖਜ਼ਾਨੇ ਚੋਂ ਇਹ ਤਿੰਨੇ ਵਸਤੂਆਂ ਮੰਗਵਾ ਲਈਆਂ।
ਕੋਸ਼ਪ ਕੋ ਆਗਿਆ ਕਰੀ ਆਨੋ ਇਸ ਥਾਂ।
ਆਪਣੇ ਖਜ਼ਾਨਚੀ ਨੂੰ ਕਿਹਾ ਵੀ ਇਹ ਤਿੰਨੇ ਚੀਜ਼ਾਂ ਸਾਡੇ ਦਰਬਾਰ ਦੇ ਵਿੱਚ ਲੈ ਆਓ।
ਸਗਰੀ ਸਭਾ ਦਿਖਾਈਏ ਤੋਲੋ ਪੁੰਨ ਦੀਜੇ।
ਨਾਲੇ ਸਾਰੀ ਸਭਾ ਨੂੰ ਤਿੰਨੇ ਚੀਜ਼ਾਂ ਗੁਰਸਿੱਖਾਂ ਨੂੰ ਵਿਖਾਓ, ਇੰਨੀਆਂ ਕੀਮਤੀ ਚੀਜ਼ਾਂ ਨੇ ਵੀ ਜੋ ਬਾਦਸ਼ਾਹ ਵੀ ਮੰਗ ਰਿਹਾ, ਤੇ ਨਾਲੇ ਉਹਦਾ ਤੋਲ ਕਰਕੇ ਵਿਖਾਓ। ਜਿਹੜਾ ਲੌਂਗ ਹੈ ਤੇ ਹਰੜ ਹੈ ਉਹਨੂੰ ਤੋਲ ਕੇ ਵੀ ਵਿਖਾਓ।
ਸ਼ਾਹਜਾਂ ਪਤਸ਼ਾਹ ਕੋ ਕਾਰਜ ਉਹ ਕੀਜੇ।
ਔਰ ਨਾਲੇ ਬਾਦਸ਼ਾਹ ਦਾ ਜਿਹੜਾ ਇਹ ਕੰਮ ਹੈ ਕਰ ਦਿਓ, ਉਹਨੇ ਭਾਵਨਾ ਨਾਲ ਬੇਨਤੀ ਭੇਜੀ ਹੈ।
ਜਾਏ ਨਿਕਾਸੀ ਕੋਸ਼ ਪਤ ਆਨੀ ਗੁਰ ਪਾਈ।
ਮਹਾਰਾਜ ਜੀ ਦੇ ਖਜ਼ਾਨਚੀ ਨੇ ਖਜ਼ਾਨੇ ਚੋਂ ਜਾ ਕੇ ਤਿੰਨੇ ਵਸਤੂਆਂ ਲਿਆਂਦੀਆਂ।
ਪੂਰਬ ਤੋਲੀ ਹਰੜ ਤਬ ਚੌਦੇ ਸਿਰ ਸਾਈ।
ਪਹਿਲਾਂ ਹਰੜ ਦਾ ਤੋਲ ਕੀਤਾ ਜਿਹਦਾ ਵਜਨ ਐਨ ਪੂਰਾ 14 ਸਿਰਸਾਈ ਸੀ, ਪੂਰਾ ਨਾ ਘੱਟ ਨਾ ਵੱਧ, ਪੂਰਾ 14 ਸਿਰਸਾਈ ਵਜਨ ਸੀ ਹਰੜ ਦਾ।
ਪੂਰਨ ਮਾਸੇ ਕੋ ਪਯੋ ਸੋ ਲੌਂਗ ਬਿਸਾਲਾ।
ਫਿਰ ਲੌਂਗ ਤੋਲਿਆ ਤੇ ਲੌਂਗ ਦਾ ਵਜਨ ਵੀ ਪੂਰਾ ਇੱਕ ਮਾਸੇ ਦੇ ਤੋਲ ਦਾ ਸੀ।
ਮਨੋ ਪ੍ਰਥਮੀ ਤੋਲ ਕੇ ਲਾਗੇ ਤਰੁ ਡਾਲਾ।
ਕਹਿੰਦੇ ਮਾਨੋ ਇਹ ਪਹਿਲਾਂ ਤੋਲ ਕੇ ਹੀ ਦਰਖਤਾਂ ਨਾਲ ਲੱਗੇ ਹੋਏ ਸੀ, ਇਹਨਾਂ ਦਾ ਵਜਨ ਜਿੰਨਾ ਚਾਹੀਦਾ ਸੀ ਬਾਦਸ਼ਾਹ ਨੂੰ ਉਹਨੇ ਤੋਲ ਕੇ ਹੀ ਦਰਖਤਾਂ ਨੂੰ ਲੱਗੇ ਹੋਏ ਸੀ, ਔਰ ਉਹ ਸਤਿਗੁਰਾਂ ਦੇ ਪਾਸ ਆਏ ਹਨ।
ਗਜ ਮੋਤੀ ਦਿਪ ਤੈ ਬਡੋ ਨੈ ਆਨ ਸਮਾਨਾ।
ਫਿਰ ਤੀਜੀ ਵਸਤੂ ਸੀ ਗਜ ਮੋਤੀ, ਇੰਨਾ ਉਹਦਾ ਪ੍ਰਕਾਸ਼ ਹੈ, ਇੰਨੀ ਉਹਦੀ ਲੋ ਹੈ ਵੀ ਉਹਦੇ ਵਰਗਾ ਕਦੇ ਮੋਤੀ ਕਿਸੇ ਨੇ ਨਹੀਂ ਵੇਖਿਆ।
ਬੂਜਨ ਇਤ ਸਭ ਸਭਾ ਨੇ ਇਮ ਬਾਕ ਬਖਾਨਾ।
ਕੁਝ ਸਿੱਖ ਮਹਾਰਾਜ ਸਤਵੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਕਹਿਣ ਲੱਗੇ,
ਸ਼੍ਰੀ ਗੁਰੂ ਜੀ ਗੁਣ ਇਨੋ ਕੇ ਕਹਿ ਬਾਕ ਸੁਣਾਵੋ।
ਕਹਿਣ ਲੱਗੇ ਮਹਾਰਾਜ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਗੁਣ ਦੱਸੋ, ਕਿ ਵੈਦਿਕ ਦੇ ਵਿੱਚ ਜਿਹੜੇ ਵੈਦਾਂ ਨੇ ਇਹਨਾਂ ਚੀਜ਼ਾਂ ਦੇ ਗੁਣ ਦੱਸੇ ਨੇ ਹਰੜ ਦੇ ਜਾਂ ਲੌਂਗ ਦੇ, ਉਹ ਆਪ ਦੀ ਕਿਰਪਾ ਕਰਕੇ ਇਹਨਾਂ ਦੇ ਗੁਣ ਸਾਨੂੰ ਦੱਸੋ।
ਵਸਤ ਅਮੋਲਕ ਅਦਭੁਤੰ ਸਭ ਬੀਚ ਬਤਾਵੋ।
ਮਹਾਰਾਜ ਅਮੋਲਕ ਵਸਤੂਆਂ ਆਪ ਜੀ ਦੱਸ ਦਿਓ ਸਾਰੀ ਸਭਾ ਵਿੱਚ, ਇਹਨਾਂ ਦੇ ਗੁਣ ਦੱਸੋ ਸਾਨੂੰ ਕੀ ਹਨ।
ਸ਼੍ਰੀ ਸਤਿਗੁਰ ਗੁਣ ਤਿੰਨੋ ਕੇ ਵਿੱਚ ਸਭਾ ਬਖਾਨੀ।
ਸੁਣ ਕੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਇਹਨਾਂ ਦੇ ਗੁਣ ਦੱਸ ਦੇ, ਜੋ ਵੈਦਿਕ ਦੇ ਵਿੱਚ ਵੈਦਾਂ ਦੇ ਦੱਸੇ ਹੋਏ। ਗੁਰੂ ਸਾਹਿਬ ਜੋ ਵੈਦਾਂ ਨੇ, ਕਿਉਂਕਿ ਪਾਤਸ਼ਾਹ ਵੈਦਿਕ ਦੇ ਵੀ ਗਿਆਤਾ ਹਨ, ਵੈਦ ਜੋ ਇਹਨਾਂ ਬਾਰੇ ਦੱਸਦੇ ਨੇ ਉਹ ਮਹਾਰਾਜ ਜੀ ਦੱਸਣ ਲੱਗੇ।
ਉਧਰ ਰੋਗ ਜੇ ਤੱਕ ਆਏ ਨਰ ਕੀ ਛੁਦਹਾਨੀ।
ਮਹਾਰਾਜ ਜੀ ਕਹਿੰਦੇ ਜਿਹੜੇ ਪੇਟ ਦੇ ਰੋਗ ਦੱਸੇ ਜਾਂਦੇ ਵੈਦਿਕ ਦੇ ਵਿੱਚ, ਉਧਰ ਦੇ ਰੋਗ, ਪੇਟ ਦੇ ਜਿਹੜੇ ਰੋਗ ਹਨ, ਇਹਦੇ ਨਾਲ ਜਿੰਨੀ ਭੁੱਖ ਹੈ ਬੰਦੇ ਦੀ ਉਹ ਚਲੀ ਜਾਂਦੀ। ਜਦੋਂ ਪੇਟ ਦਾ ਰੋਗ ਕੋਈ ਵਿਆਪਦਾ ਹੈ ਤੇ ਭੁੱਖ ਨਸ਼ਟ ਹੋ ਜਾਂਦੀ ਹੈ।
ਪਚੇ ਨਹੀਂ ਨਿਸ਼ਠੁਰ ਵਸਤ ਦੁੱਖ ਦੇਤ ਕਨੇਰਾ।
ਜਿਹੜੀ ਕੋਈ ਭਾਰੀ ਚੀਜ਼ ਹੈ ਪੇਟ ਦੇ ਰੋਗ ਵਾਲਿਆਂ ਨੂੰ, ਉਹ ਪਚਦੀ ਨਹੀਂ ਹੈ। ਜੇ ਉਹ ਖਾ ਲੈਣ ਤੇ ਉਹ ਬਹੁਤ ਦੁੱਖ ਦਿੰਦੀ ਹੈ।
ਦਿਵਸ ਮਾਸ ਕੈ ਬਰਸ ਕੋ ਰੁਜ ਟਿਕੇ ਉਹ ਬਡੇਰਾ।
ਔਰ ਇੱਥੋਂ ਤੱਕ ਕਿ ਉਹ ਰੋਗ ਬਹੁਤ ਜਦੋਂ ਪੁਰਾਣਾ ਵੀ ਹੋ ਜਾਂਦਾ, ਕੋਈ ਦਿਨ ਦਾ, ਕੋਈ ਮਹੀਨੇ ਦਾ, ਕੋਈ ਸਾਲ ਦਾ, ਕੋਈ 10 ਸਾਲ ਪੁਰਾਣਾ ਵੀ ਹੋ ਸਕਦਾ ਹੈ।
ਸੋ ਰੋਗੀ ਲੇ ਹਾਤਮੋ ਲਾਗੇ ਅਤੀ ਸਾਰਾ।
ਕਹਿੰਦੇ ਆ ਜਿਹੜੀ 14 ਸਿਰਸਾਈ ਹਰੜ ਹੈ, ਇਸ ਹਰੜ ਨੂੰ ਵੈਦ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਵੈਦਾਂ ਦਾ ਇਹ ਕਹਿਣਾ ਕਿ ਜੇ ਇਸ ਹਰੜ ਨੂੰ ਕੋਈ ਆਪਣੇ ਹੱਥ ਵਿੱਚ ਪਕੜ ਹੀ ਲਵੇ ਘੁੱਟ ਕੇ, ਤਾਂ ਉਹਨੂੰ ਇੱਕ ਵਾਰੀ ਉਹਨੂੰ ਅਤੀਸਾਰ ਲੱਗ ਜਾਂਦੇ ਆ, ਉਹਨੂੰ ਦਸਤ ਲੱਗ ਜਾਂਦੇ ਆ, ਬਹੁਤ ਤੇਜ ਹੈ।
ਸਰਬ ਉਧਰ ਤੇ ਚਰ ਪਰੇ ਕੁਛ ਹੋਏ ਨਾ ਬਾਰਾ।
ਉਹਦਾ ਪੇਟ ਬਿਲਕੁਲ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ, ਜਿੰਨੀ ਉਹਦੀ ਗੰਦਗੀ ਹੈ ਪੇਟ ਦੀ ਉਹ ਸਾਰੀ ਨਿਕਲ ਜਾਂਦੀ ਹੈ।
ਜਬ ਲੱਗ ਅੰਤਰ ਕਸਰ ਹੋਵੇ ਤਬ ਲੱਗ ਕਰ ਤਾਰੇ।
ਜਦੋਂ ਤੱਕ ਰੋਗੀ ਦੇ ਪੇਟ ਦੇ ਵਿੱਚ ਸਮੱਸਿਆ, ਉਦੋਂ ਤੱਕ ਉਸ ਹਰੜ ਨੂੰ ਆਪਣੇ ਹੱਥ ਵਿੱਚ ਹੀ ਪਕੜ ਕੇ ਰੱਖੇ।
ਹੋਏ ਅਰੋਗ ਜਾਗੇ ਛੁਦਾ ਸੰਕਟ ਨਿਰਵਾਰੇ।
ਸਹਿਜੇ ਸਹਿਜੇ ਉਹਦੇ ਪੇਟ ਦਾ ਰੋਗ ਠੀਕ ਹੋ ਜਾਂਦਾ, ਉਹਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ, ਔਰ ਉਹਦਾ ਸਾਰਾ ਸੰਕਟ ਦੂਰ ਹੋ ਜਾਂਦਾ ਹੈ।
ਤਜੇ ਹੱਥ ਤੇ ਤੈ ਸਮੇਂ ਅਤਸਾਰ ਮਿਟਨ ਤੇ।
ਕਹਿੰਦੇ ਫਿਰ ਆਪਣੇ ਹੱਥੋਂ ਹਰੜ ਨੂੰ ਛੱਡ ਦੇਵੇ ਤੇ ਜਿਹੜੇ ਦਸਤ ਨੇ ਉਹ ਹਟ ਜਾਂਦੇ ਹਨ ਰੋਗੀ ਦੇ।
ਜਬੇ ਤਨੰਤਰ ਨਿਕਸਿਓ ਜਲ ਨਿਧੀ ਮਥਨ ਤੇ।
ਵੈਦ ਇਹ ਕਹਿੰਦੇ ਨੇ ਵੀ ਜਦੋਂ ਤਨੰਤਰ ਵੈਦ ਨਿਕਲਿਆ ਸੀ ਨਾ ਸਮੁੰਦਰ ਦਾ ਰਿੜਕਣ ਵੇਲੇ, 14 ਰਤਨਾਂ ਚੋਂ ਤਨੰਤਰ ਵੈਦ ਨਿਕਲਿਆ ਸੀ, ਜਦੋਂ ਤਨੰਤਰ ਵੈਦ ਬਾਹਰ ਨਿਕਲਿਆ ਤੇ ਉਹਦੇ ਹੱਥਾਂ ਵਿੱਚ 2 ਚੀਜ਼ਾਂ ਸੀ ਇਹ। ਹਾਂਜੀ,
ਇਸੀ ਜਾਤ ਕੀ ਹਰੜ ਕਰ ਆਨੀ ਨਿਜ ਸਾਤਾ।
ਬਿਲਕੁਲ ਇਸੇ ਜਾਤੀ ਦੀ 14 ਸਿਰਸਾਈ ਦੀ ਹਰੜ ਤੇ ਦੂਜੇ ਹੱਥ ਦੇ ਵਿੱਚ ਜੋਕ, ਜੋਕਾਂ ਜਿਹੜੀਆਂ ਹੁੰਦੀਆਂ ਖੂਨ ਪੀਂਦੀਆਂ, ਇਹਦੇ ਨਾਲ ਵੀ ਪੁਰਾਣੇ ਸਮਿਆਂ ਚ ਇਲਾਜ ਕੀਤਾ ਜਾਂਦਾ ਸੀ ਵੀ ਜਿਹੜੀਆਂ ਖੂਨ ਦੀਆਂ ਬਿਮਾਰੀਆਂ ਹੁੰਦੀਆਂ, ਖੂਨ ਜਿਵੇਂ ਅੱਜ ਕੱਲ ਤਾਂ ਖੂਨ ਨੂੰ ਸ਼ੁੱਧ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਦਵਾਈਆਂ ਐਂਟੀਬਾਇਓਟਿਕ ਵਗੈਰਾ ਦਿੰਦੇ ਆ ਡਾਕਟਰ, ਪੁਰਾਣੇ ਸਮਿਆਂ ਵਿੱਚ ਜੇ ਖੂਨ ਚ ਇਨਫੈਕਸ਼ਨ ਫੈਲਦਾ ਤਾਂ ਉਹਦੀ ਨਿਰਵਿਰਤੀ ਜੋਕਾਂ ਨਾਲ ਕੀਤੀ ਜਾਂਦੀ ਸੀ। ਜੋਕਾਂ ਜਿਹੜੀਆਂ ਉਹ ਸਰੀਰ ਦੇ ਉੱਤੇ ਕੁਝ ਹਿੱਸਾਂ ਤੇ ਨਾੜੀਆਂ ਤੇ ਲਾ ਦਿੱਤੀਆਂ ਜਾਂਦੀਆਂ, ਜਿੰਨਾ ਸਰੀਰ ਦਾ ਗੰਦਗੀ ਭਰਿਆ ਇਨਫੈਕਸ਼ਨ ਭਰਿਆ ਖੂਨ ਹੁੰਦਾ ਉਹ ਜੋਕਾਂ ਪੀ ਲੈਂਦੀਆਂ ਤੇ ਸਰੀਰ ਅਰੋਗ ਹੋ ਜਾਂਦਾ। ਇਹ ਪੁਰਾਣੇ ਸਮਿਆਂ ਦੀ ਤਰਤੀਬ ਸੀ ਸਰੀਰਾਂ ਨੂੰ ਠੀਕ ਕਰਨ ਦੀ। ਕਹਿੰਦੇ ਜਦੋਂ ਤਨੰਤਰ ਵੈਦ ਨਿਕਲਿਆ ਸੀ ਨਾ ਉਹਦੇ ਹੱਥ ਵਿੱਚ 2 ਚੀਜ਼ਾਂ ਸੀ, ਇੱਕ ਹੱਥ ਵਿੱਚ ਉਹਦੇ ਜੋਕਾਂ ਸਨ, ਦੂਜੇ ਹੱਥ ਦੇ ਵਿੱਚ ਹਰੜ ਸੀ।
ਜਗ ਮੈਂ ਰੋਗ ਅਨੇਕ ਜੇ ਹੈ ਮੂਲ ਸੇ ਜੋਈ।
ਜਿੰਨੇ ਜਗਤ ਦੇ ਰੋਗ ਨੇ ਉਹਨਾਂ ਦਾ ਮੂਲ 2 ਚੀਜ਼ਾਂ ਹੀ ਨੇ, ਜਾਂ ਪੇਟ ਦੀ ਕੋਈ ਬਿਮਾਰੀ, ਪੇਟ ਤੋਂ ਹਜ਼ਾਰਾਂ ਬਿਮਾਰੀਆਂ ਸਰੀਰ ਨੂੰ ਪੈਦਾ ਹੋ ਕੇ ਲੱਗਦੀਆਂ। ਦੂਸਰਾ ਖੂਨ ਤੋਂ, ਜੇ ਖੂਨ ਦੇ ਵਿੱਚ ਗੰਦਗੀ ਫੈਲ ਜਾਏ ਉਹਦੇ ਤੋਂ ਸੈਂਕੜੇ ਬਿਮਾਰੀਆਂ ਉਤਪੰਨ ਹੁੰਦੀਆਂ ਹਨ।
ਉਧਰ ਰੁਧਰ ਤੇ ਉਪਜਤੇ ਤਿਨਕੇ ਹਿਤ ਸੋਈ,
ਪੇਟ ਤੋਂ ਤੇ ਖੂਨ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਉਤਪੰਨ ਹੁੰਦੀਆਂ। ਇਹਨਾਂ ਦੋਹਾਂ ਰੋਗਾਂ ਤੋਂ ਹੀ ਅੱਗੇ ਹਜ਼ਾਰਾਂ ਰੋਗ ਪੈਦਾ ਹੁੰਦੇ।
ਰੁਜ ਕੀ ਜਰ ਦੁਆ ਹਰਨ ਕੋ ਦੋਨੇ ਉਪਚਾਰਾ,
ਦੋਨਾਂ ਬਿਮਾਰੀਆਂ ਨੂੰ ਦੂਰ ਕਰਨ ਲਈ ਧਨੰਤਰ ਨੇ ਇਹ ਦੋ ਚੀਜ਼ਾਂ ਲਿਆਂਦੀਆਂ। ਪੇਟ ਦੀ ਬਿਮਾਰੀ ਦੂਰ ਕਰਨ ਲਈ ਹਰੜ ਲਿਆਂਦੀ, ਖੂਨ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਜੋਕਾਂ ਲੈ ਕੇ ਆਂਦੀਆਂ।
ਲਿਆਏ ਜਗਤ ਮੈਂ ਬਿਦਤ ਕੀਏ ਬੁੱਧ ਬੈ ਦੇ ਉਦਾਰਾ,
ਬੜੇ ਬੜੇ ਬੁੱਧੀਮਾਨ ਵੈਦਾਂ ਨੇ ਇਹਨਾਂ ਦੋ ਚੀਜ਼ਾਂ ਨਾਲ ਹਜ਼ਾਰਾਂ ਰੋਗੀਆਂ ਦੇ ਰੋਗਾਂ ਦੀ ਨਿਰਵਿਰਤੀ ਕੀਤੀ।
ਬਾਏ ਸੀਤ ਕੇ ਮਿਲਤਈ ਹੋਵਤ ਸੰਪਾਤਾ,
ਜਿਹੜੇ ਵਾਤ ਕਫ ਤੇ ਪਿੱਤ ਤਿੰਨ ਦੋਸ਼ ਹੁੰਦੇ ਆ ਵੈਦਿਕ ਮੁਤਾਬਕ, ਜਦੋਂ ਇਹ ਤਿੰਨੇ ਮਿਲ ਕੇ ਸਰੀਰ ਦੇ ਵਿੱਚ ਇਹਨਾਂ ਦਾ ਵਿਗਾੜ ਪੈਦਾ ਹੁੰਦਾ ਉਹਨੂੰ ਸੰਨਪਾਤ ਕਹਿੰਦੇ ਹਨ।
ਇਸ ਤੇ ਆਦਿਕ ਰੁਜ ਅਪਰ ਉਪਜੇ ਉਤਪਾਤਾ,
ਤਿੰਨਾਂ ਦੇ ਅਨਬੈਲੈਂਸ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗ ਉਪਜਦੇ ਹਨ।
ਗਹੇ ਲੌਂਗ ਇਸ ਕਰ ਜਾਵੇ ਸਭ ਹੂੰ ਮਿਟ ਜਾਵੇ,
ਜਦੋਂ ਇਹ ਤਿੰਨ ਦੋਸ਼ ਇਕੱਠੇ ਹੋ ਕੇ ਵਿਗਾੜ ਪੈਦਾ ਕਰਦੇ ਜਿਹਨੂੰ ਸੰਨਪਾਤ ਕਹਿੰਦੇ ਹਨ, ਉਹ ਰੋਗ ਦੀ ਨਿਰਵਿਰਤੀ ਮਹਾਰਾਜ ਜੀ ਕਹਿੰਦੇ, ਵੈਦ ਇਹ ਕਹਿੰਦੇ ਆ ਵੀ ਇਹ ਲੌਂਗ ਹੱਥ ਵਿੱਚ ਪਕੜ ਲਓ ਤੇ ਇਸ ਲੌਂਗ ਨੂੰ ਪਕੜਨ ਦੇ ਨਾਲ ਹੀ ਹੱਥ ਦੀ ਗਰਮੀ ਦੇ ਨਾਲ ਕਹਿੰਦੇ ਜਦੋਂ ਲੌਂਗ ਦੇ ਤੱਤ ਸਰੀਰ ਚ ਪਹੁੰਚਦੇ ਆ ਉਹਦੇ ਨਾਲ ਇਹ ਤਿੰਨੇ ਜਿਹੜੇ ਤਿਰਦੋਸ਼ ਨੇ ਵਾਤ ਕਫ ਤੇ ਪਿੱਤ ਇਹਨਾਂ ਦੀ ਤਿੰਨਾਂ ਦੀ ਦਸ਼ਾ ਸਹੀ ਚੱਲਣ ਲੱਗ ਪੈਂਦੀ ਹੈ ਸਰੀਰ ਚ। ਅਕਸਰ ਲੋਕ ਲੌਂਗ ਆਦਿਕ ਇਹਨਾਂ ਪੁਰਾਤਨ ਚੀਜ਼ਾਂ ਦੀ ਵਰਤੋਂ ਕਰਦੇ ਸਨ।
ਸੀਤ ਬਾਏ ਕੇ ਦੁੱਖ ਕਿਤੇ ਸਗਰੇ ਬਿਨ ਸਾਵੇ,
ਵਾਤ ਔਰ ਸੀਤ, ਸੀਤ ਕਹਿੰਦੇ ਨੇ ਠੰਡ ਲੱਗੀ ਹੋਵੇ ਉਹਦੀ ਨਿਰਵਿਰਤੀ ਤੇ ਵਾਤ ਕਹਿੰਦੇ ਨੇ ਬੈ, ਇਹਦੀ ਨਿਰਵਿਰਤੀ ਲੌਂਗ ਨਾਲ ਹੋ ਜਾਂਦੀ ਹੈ। ਜਦੋਂ ਲੌਂਗ ਦੀ ਵਰਤੋਂ ਕੀਤੀ ਜਾਏ ਲੌਂਗ ਨਾਲ ਸਰਦੀ ਨਹੀਂ ਲੱਗਦੀ, ਲੌਂਗ ਦੇ ਨਾਲ ਜੇ ਸਰੀਰ ਚ ਵਾਤ ਰੋਗ ਹੁੰਦਾ ਹੈ ਬੈ ਕਰਕੇ ਦਰਦਾਂ ਆਦਿਕ ਉੱਠਦੀਆਂ ਨੇ ਉਹਦੀ ਵੀ ਨਿਰਵਿਰਤੀ ਹੋ ਜਾਂਦੀ ਹੈ।
ਤੀਸਰ ਗਜ ਮੁਕਤਾ ਮਹਾ ਇਸ ਕੇ ਸਮਿਆਨਾ,
ਆ ਜਿਹੜਾ ਤੀਸਰਾ ਇਹ ਗਜ ਮੋਤੀ ਹੈ ਇਹਦੇ ਸਮਾਨ,
ਨਹੀਂ ਕਈ ਇਸ ਦੇਸ਼ ਮੈਂ ਦੁਤੀ ਦਮਕ ਮਹਾਨਾ,
ਇਹਦੇ ਵਰਗਾ ਗਜ ਮੋਤੀ ਇਸ ਵੇਲੇ ਪੂਰੇ ਦੇਸ਼ ਵਿੱਚ ਕੋਈ ਦੂਸਰਾ ਨਹੀਂ ਹੈ। ਇਹਦੀ ਜਿੰਨੀ ਚਮਕ ਹੈ, ਗਜ ਮੋਤੀ ਤੇ ਹੋਰ ਵੀ ਹੋਣਗੇ ਪਰ ਜਿੰਨੀ ਇਹਦੀ ਚਮਕ ਹੈ ਜਿੰਨੀ ਇਹਦੀ ਖੂਬੀ ਹੈ ਇਹਦੇ ਵਰਗਾ ਗਜ ਮੋਤੀ ਇਸ ਵੇਲੇ ਪੂਰੇ ਦੇਸ਼ ਵਿੱਚ ਕੋਈ ਦੂਸਰਾ ਨਹੀਂ ਹੈ।
ਰੁਚਿਰ ਗੁਲਾਈ ਇਸ ਬਣੀ ਲੋਲਕ ਮੈਂ ਪਾਵੇ,
ਇਹਦੀ ਗੁਲਾਈ ਬੜੀ ਸੁੰਦਰ ਬਣੀ ਹੋਈ ਹੈ, ਕੰਨਾਂ 'ਚ ਜਿਹੜਾ ਕੁੰਡਲ ਪਾਉਂਦੇ ਹੈ ਉਸ ਕੁੰਡਲ ਦੇ ਵਿੱਚ ਇਹ ਪਾਉਣ ਵਾਲਾ ਹੈ।
ਸ਼ੋਭਾ ਭੂਖਨ ਕੀ ਕਰੇ ਤਨ ਵਿਖੇ ਸੁਹਾਵੇ,
ਇਹਦੀ ਸ਼ੋਭਾ ਬੜੀ ਹੈ ਤਨ ਦੀ ਸ਼ੋਭਾ ਨੂੰ ਵਧਾਉਂਦਾ ਹੈ ਇਹਦੀ ਇਹ ਖਾਸੀਅਤ ਹੈ।
ਤੀਨੋ ਦੁਰਲਭ ਵਸਤੇ ਨੇ ਪ੍ਰਾਪਤ ਸ਼ਾਉ,
ਐ ਸਿੱਖੋ ਇਹ ਤਿੰਨੇ ਵਸਤੂਆਂ ਬੜੀਆਂ ਦੁਰਲਭ ਨੇ। ਲੌਂਗ ਤਾਂ ਹੋਰ ਬਥੇਰੇ ਮਿਲ ਜਾਂਦੇ ਆ, ਹਰੜਾਂ ਮਿਲ ਜਾਂਦੀਆਂ ਪਰ ਇਸ ਵਜਨ ਦੀਆਂ ਨਹੀਂ ਮਿਲਦੀਆਂ, ਗਜ ਮੋਤੀ ਹੋਰ ਬਥੇਰੇ ਮਿਲ ਜਾਂਦੇ ਪਰ ਇਦਾਂ ਦਾ ਨਹੀਂ ਮਿਲਦਾ। ਇਸ ਕਰਕੇ ਤਿੰਨੇ ਚੀਜ਼ਾਂ ਬੜੀਆਂ ਦੁਰਲਭ ਨੇ ਜਿਹੜੀਆਂ ਬਾਦਸ਼ਾਹ ਨੂੰ ਨਹੀਂ ਮਿਲੀਆਂ ਕਿਤੋਂ।
ਅਪਰ ਕਾਂ ਤੇ ਲਾਏ ਇਨ ਖੋਜੇ ਕਿਤ ਜਾਉ,
ਇਹੋ ਜਿਹੀਆਂ ਵਸਤੂਆਂ ਹੋਰ ਉਹਨੂੰ ਕਿਤੇ ਮਿਲਣੀਆਂ ਵੀ ਨਹੀਂ, ਭਾਵੇਂ ਜਿੱਥੇ ਮਰਜ਼ੀ ਲੱਭ ਲਵੇ ਖੋਜ ਲਵੇ।
ਸ਼੍ਰੀ ਨਾਨਕ ਕੋ ਘਰ ਮਹਾ ਜੈ ਕਮੀ ਨਾ ਕਾਉ,
ਇਹ ਵਸਤੂਆਂ ਕੱਲੀਆਂ ਗੁਰੂ ਨਾਨਕ ਸਾਹਿਬ ਦੇ ਘਰੋਂ ਹੀ ਮਿਲ ਸਕਦੀਆਂ ਸੀ ਜਿਸ ਘਰ ਦੇ ਵਿੱਚ ਕਦੇ ਕਿਸੇ ਚੀਜ਼ ਦੀ ਵੀ ਕਮੀ ਨਹੀਂ, ਜੋ ਕਿਤੋਂ ਨਹੀਂ ਮਿਲਦਾ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰੋਂ ਮਿਲ ਜਾਂਦਾ ਭਾਵਨਾ ਵਾਲਿਆਂ ਨੂੰ।
ਕਰੋ ਕਰੇ ਜੇ ਪ੍ਰੀਤ ਪ੍ਰਤੀਤ ਤਰ ਇੱਛਤ ਲੈ ਪਾਓ,
ਜਿਹੜਾ ਕੋਈ ਮਾਈ ਭਾਈ ਪ੍ਰਤੀਤ ਕਰਦਾ ਭਰੋਸਾ ਰੱਖਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਜੋ ਇੱਛਾ ਕਰਦਾ ਉਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਮਿਲ ਜਾਂਦਾ ਹੈ।
ਇਮ ਕਹਿ ਗੁਣ ਉਮਰਾਵ ਕੋ ਤਤ ਛਿਨ ਤ੍ਰੈ ਦੀਨੀ,
ਏਦਾਂ ਕਹਿ ਕੇ ਮਹਾਰਾਜ ਜੀ ਨੇ ਜਿਹੜਾ ਅਫਸਰ ਆਇਆ ਸੀ ਬਾਦਸ਼ਾਹ ਦਾ ਉਹਨੂੰ ਤਿੰਨੇ ਚੀਜ਼ਾਂ ਦੇ ਦਿੱਤੀਆਂ।
ਮਹਿਮਾ ਸਤਿਗੁਰ ਕੀ ਸਭਨ ਪੀਨੀ ਅਤ ਚੀਨੀ,
ਸਤਿਗੁਰਾਂ ਦੀ ਵੱਡੀ ਭਾਰੀ ਮਹਿਮਾ ਸਾਰੇ ਜਗਤ ਵਿੱਚ ਪ੍ਰਗਟ ਹੋਈ ਸਭ ਨੇ ਵੇਖੀ।
ਹੋਏ ਪ੍ਰਸੰਨ ਗਮਨਿਓ ਤਬੇ दिल्ली में आयो।
ओ नवाब जेड़ा सी लै के तिने चीजा महाराज जी को विदा हो के दिल्ली पहुंचया।
शाहजहां को तब दई देखत हर खायो।
शाहजहां ने बादशाह नू जा के तिने चीजा दित्तिया। पहला दा बादशाह वेख के हक्का बक्का रह गया, हैरान होया तिने चीजा वेख के।
दुर्लभ पाए पदार्थन एक दारा शिकोह।
ए दुर्लभ चीजा हन, ए लै के फिर दारा शिकोह दे कोल गया।
जानियो अब ए जीवे रुज नाशन हुआ।
समझ गया के मेरे पुत्र नू गुरु साहब ने जीवन दान दे दिता, हुणे जीवेगा।
एक तो पुत्र सनेहे ते पुन दुर्लभ पाए।
एक ता पुत्र दा सनेह सी, फिर दूजा बड़िया दुर्लभ चीजा ने जड़िया बादशाह नू मिलिया ने।
शाहजहां के मोद बड़ कुछ के ओ न जाए।
बादशाह इन्ना खुश है भी एदे अंदर दी खुशी बयान नहीं हुंदी।
मन में लग्यो विचार ने कै सबन सुनावे।
अपने मन च विचार करके सब नू कह के सुनान लगा।
मुझको बड़ अफसोस है कुछ के ओ न जावे।
कहिंदा मैनू इस गल दा बड़ा बड़ा अफसोस है और मैं उनू कह नहीं सकदा, बयान नहीं कर सकदा।
अवनी मंडल को पति मम आगे असारे।
पूरी धरती दे वड्डे वड्डे राजे बादशाह मेरी आग्या विच चलदे हन।
कित ते ने प्राप्त पई खोजित नर हारे।
कितों भी मैनू ए वस्तुआं नहीं मिलियां, मेरे बंदे लब लब के हार गए, थक गए।
कादर बेपरवाह बड हिंदू कर सोई।
पर कादर बेपरवाह धन गुरु हर राय साहब सच्चे पातशाह जी दे करों।
जाचे मुझ प्राप्त पई नहीं ता पाए न कोई।
उत्थों मंगियां ते मैनू मिल गियां, नहीं ता मैनू ए कितों भी प्राप्त नहीं सी होनियां।
इम कै हिरस विशाल कर ले दीर्घ स्वासा।
एदा अपने हिरदे विच हिरस करके ना के मन दे विच लोभ रख के ने बड़ा दीर्घ स्वास लम्मा जा होका भरिया के मैं एडा वड्डा बादशाह, जिन्ने वड्डे वड्डे राजे मेरे अधीन, जिथो मैनू कितों ए वस्तु नहीं मिली, गुरु साहब दे चरणा चो मांग के मिली है।
तूषण करे बिसूर तो जन चिंता ग्रासा।
ते चिंता च ग्रसिया होया भी लोभ भी आया इहदे मन च भी, इन्नियां कीमती चीजां उहनां दे घर ने, ਉਹ ਤਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ। ਇਹ ਖਿਆਲ ਵੀ ਬਾਦਸ਼ਾਹ ਦੇ ਮਨ ਵਿੱਚ ਆ ਗਿਆ।
ਗਿਆਨੀ ਦਾਰਾ ਸ਼ਕੋ ਨੇ ਲੱਖ ਹਿਰਸ ਮਹਾਨ।
ਦਾਰਾ ਸ਼ਕੋ ਬੜਾ ਗਿਆਨੀ ਸੀ, ਉਹਨੇ ਵੇਖਿਆ ਵੀ ਮੇਰੇ ਪਿਓ ਦੀ ਨੀਅਤ ਖਰਾਬ ਹੋ ਗਈ ਹੈ, ਨਾਲੇ ਤਾਂ ਗੁਰੂ ਸਾਹਿਬ ਨੇ ਮੇਰੀ ਜਾਨ ਬਚਾਈ, ਤਿੰਨ ਚੀਜ਼ਾਂ ਭੇਜੀਆਂ ਨੇ, ਇਹਦੀ ਨੀਅਤ ਫਿੱਟ ਗਈ ਹੈ। ਗਜ ਮੋਤੀ ਵੇਖ ਕੇ ਕਹਿੰਦਾ ਸੀ ਮੋੜ ਦੇਣਾ, ਹੁਣ ਕਹਿੰਦਾ ਰੱਖਣਾ ਆਪਣੇ ਕੋਲ ਹੀ। ਫਿਰ ਇਹਦੇ ਮਨ ਚ ਆਇਆ ਵੀ ਏਦਾਂ ਦੀਆਂ ਹੋਰ ਪਤਾ ਨੀ ਕਿੰਨੀਆਂ ਕੁ ਚੀਜ਼ਾਂ ਹੋਣਗੀਆਂ, ਗੁਰੂ ਘਰ ਚੋਂ ਵੀ ਮੰਗਾਵਾਂ। ਦਾਰਾ ਸ਼ਕੋ ਬੜਾ ਸਿਆਣਾ ਸੀ, ਉਹਨੇ ਆਪਣੇ ਪਿਓ ਨੂੰ ਵੇਖਿਆ ਤੇ ਕਹਿਣ ਲੱਗਾ,
ਕਹਿਓ ਪਿਦਰ ਸੋ ਦੂਰ ਕਰ ਅਫਸੋਸ ਜੁਠਾਨਾ।
ਕਹਿਣ ਲੱਗਾ ਬਾਦਸ਼ਾਹ ਆਪਣੇ ਪਿਤਾ ਨੂੰ, ਕਹਿੰਦਾ ਅੱਬਾ ਇਹ ਜਿਹੜਾ ਤੂੰ ਆਪਣੇ ਮਨ ਚ ਵੱਡਾ ਅਫਸੋਸ ਕੀਤਾ ਤੇ ਆਪਣੇ ਹਿਰਦੇ ਚ ਲੋਭ ਕੀਤਾ ਹੈ।
ਰੱਬ ਕੀ ਜਾਤ ਫਕੀਰ ਸੋ ਬੇਖਾਸ਼ ਪਾਰੇ।
ਜਿਹੜੇ ਰੱਬ ਦੇ ਫਕੀਰ ਹੁੰਦੇ ਆ, ਰੱਬ ਦੀ ਜਾਤ ਹੁੰਦੇ ਆ, ਉਹਨਾਂ ਦੇ ਕੋਲ ਏਦਾਂ ਦਾ ਲੋਭ ਨੀ ਰੱਖੀ ਦਾ, ਏਦਾਂ ਦੀ ਬਿਰਤੀ ਨੀ ਉਹਨਾਂ ਪ੍ਰਤੀ ਰੱਖੀ ਦੀ।
ਕਰਾਮਾਤ ਜਾਹਰ ਜਿਨੋ ਜਗ ਬਿਦਤੀ ਸਾਰੇ।
ਕਰਾਮਾਤਾਂ ਚ ਜਾਹਰ ਨੇ ਔਰ ਸਾਰੇ ਜਗਤ ਵਿਚ ਉਹਨਾਂ ਦੀ ਕਰਾਮਾਤ ਪ੍ਰਗਟ ਹੈ।
ਸ਼੍ਰੀ ਗੁਰੂ ਨਾਨਕ ਸ਼ਾਹ ਕੋ ਕਰ ਮੈਦ ਮਾਨ।
ਗੁਰੂ ਨਾਨਕ ਸਾਹਿਬ ਦਾ ਘਰ ਹੈ ਤੇ ਵੱਡਿਆਂ ਤੋਂ ਵੱਡਾ ਹੈ।
ਲੱਖੋਂ ਅਜਮਤ ਜੁਤ ਕਰੇ ਦੇ ਗਿਆਨ ਨਿਦਾਨ।
ਉਹਨਾਂ ਨੇ ਲੱਖਾਂ ਨੂੰ ਹੀ ਕਰਾਮਾਤਾਂ ਦੇ ਸਹਿਤ ਕਰਕੇ ਗਿਆਨ ਦੇ ਸਹਿਤ ਕਰ ਦਿੱਤਾ ਹੈ।
ਕਾਮਲ ਆਪ ਖੁਦਾਏ ਕੇ ਨੈ ਸੰਸਾ ਕੀਜੇ।
ਉਹ ਆਪ ਕਾਮਲ ਤੇ ਆਪ ਖੁਦਾ ਦਾ ਹੀ ਸਵਰੂਪ ਨੇ, ਇਸ ਗੱਲ ਚ ਸੰਸਾ ਨਾ ਕਰ।
ਕਾਰਨ ਜੋਗ ਹੈ ਬੰਦਗੀ ਹਿਰਸੀ ਨਾ ਬਣੀ।
ਉਹਨਾਂ ਦੇ ਚਰਨਾਂ ਚ ਹੱਥ ਜੋੜ ਕੇ ਬੰਦਗੀ ਕਰ, ਏਦਾਂ ਦੀ ਮਾੜੀ ਬਿਰਤੀ ਨਾ ਰੱਖ ਵੀ ਉਹਨਾਂ ਦੇ ਘਰ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਮੈਂ ਖੋ ਕੇ ਲੈ ਆਵਾਂ। ਇਹ ਬਿਰਤੀ ਤੂੰ ਪਹਿਲਾਂ ਵੀ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਪ੍ਰਤੀ ਤੇ ਵੇਖ ਕਿੰਨੇ ਜੰਗ ਹੋਏ, ਉਹਨਾਂ ਫਿਰ ਵੀ ਕਿੰਨਾ ਤਰਸ ਕੀਤਾ, ਕਿੰਨੇ ਦਿਆਲੂ ਨੇ ਉਹ। ਬੇਨਤੀ ਕਰਕੇ ਮੰਗਿਆ ਤੇ ਤੈਨੂੰ ਮਿਲ ਗਿਆ, ਹੁਣ ਉਹਨਾਂ ਦੇ ਘਰ ਪ੍ਰਤੀ ਏਦਾਂ ਦਾ ਲੋਭ ਨਾ ਰੱਖ। ਉਹਨਾਂ ਦੇ ਚਰਨਾਂ ਚ ਬੰਦਗੀ ਕਰ।
ਤੂੰ ਭੀ ਸਭ ਬਿਦਤੀ ਤੈਨੂੰ ਜਾਣਤ ਵਡਿਆਈ,
ਵਡਿਆਈ ਹੁਣ ਤੂੰ ਵੀ ਉਹਨਾਂ ਦੇ ਘਰ ਦੀ ਚੰਗੀ ਤਰ੍ਹਾਂ ਜਾਣ ਚੁੱਕਾ।
ਅਮਰੇ ਵੱਡਿਆਂ ਸੰਗ ਮਿਲ ਬੋ ਕਰੀ ਭਲਾ,
ਸਾਡੇ ਵੱਡਿਆਂ ਤੇ ਕਿੰਨੀਆਂ ਭਲਿਆਈਆਂ ਕੀਤੀਆਂ, ਕਿੰਨੇ ਪਰਉਪਕਾਰ ਕੀਤੇ ਹਨ।
ਸੁਣ ਕੇ ਸੁਤ ਤੇ ਸ਼ਾਹ ਨੇ ਪੁਨ ਬਾਕ ਬਖਾਨਾ,
ਸੁਣ ਕੇ ਬਾਦਸ਼ਾਹ ਨੇ ਦਾਰਾ ਸ਼ਕੋ ਦੀਆਂ ਗੱਲਾਂ ਤੇ ਬੋਲਿਆ ਕਹਿਣ ਲੱਗਾ।
ਜਿਨਕੇ ਹਿਰਸ ਨਾਹੀ ਅਰੇ ਸੇ ਆਏ ਮਾਨਾ,
ਕਹਿੰਦਾ ਜਿਨ੍ਹਾਂ ਦੇ ਹਿਰਦੇ ਚ ਕੋਈ ਲਾਲਚ ਨਹੀਂ ਹੁੰਦਾ ਉਹ ਮਹਾਨ ਹੁੰਦੇ ਨੇ, ਉਹ ਵੱਡੇ ਹੁੰਦੇ ਨੇ।
ਜਿਨ ਪਰ ਫਜ਼ਲ ਅਲਾਹਾ ਕੋ ਦੇ ਸਿਦਕ ਸਬੂਰੀ,
ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਕਿਰਪਾ ਦੇ ਘਰ ਵਿਚ ਆ ਕੇ ਕਿਰਪਾ ਕਰਦਾ ਉਹਨਾਂ ਨੂੰ ਸਿਦਕ ਦੇ ਦਿੰਦਾ, ਉਹਨਾਂ ਨੂੰ ਸਬਰ ਤੇ ਸੰਤੋਖ ਬਖਸ਼ ਦਿੰਦਾ ਹੈ।
ਹਿਰਸ ਬਖੀਲੀ ਤਿਸ ਹਿਰਦੇ ਕਰਦੇ ਸਭ ਦੂਰੀ,
ਔਰ ਉਹਦੇ ਹਿਰਦੇ ਚੋ ਲਾਲਚ ਤੇ ਈਰਖਾ ਦੂਰ ਹੋ ਜਾਂਦੀ ਹੈ।
ਦੁਨੀਆਂ ਹਿਰਸ ਹਵਾਏ ਨੇ ਮਿਟੇ ਕਦਾਈ,
ਇਹ ਦੁਨੀਆ ਲੋਭ ਦੇ ਲਾਲਚ ਦੇ ਰੰਗ ਦੇ ਵਿਚ ਰੰਗੀ ਹੋਈ ਹੈ ਜਿਹੜੀ ਮਿਟਦੀ ਨਹੀਂ।
ਪ੍ਰੀਤ ਪ੍ਰਤੀਤ ਖੁਦਾਏ ਕੀ ਸੇ ਪਾਕ ਸਦਾ,
ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਪ੍ਰਤੀਤ ਹੈ ਪ੍ਰੀਤ ਹੈ ਉਹ ਪਵਿੱਤਰ ਹੋ ਜਾਂਦੇ ਹਨ।
ਜਾਨੋ ਨੀਕੀ ਰੀਤ ਸੋ ਗੁਰ ਕੀ ਵਡਿਆਈ,
ਮੈਂ ਗੁਰੂ ਘਰ ਦੀ ਵਡਿਆਈ ਨੂੰ ਹੁਣ ਚੰਗੀ ਤਰ੍ਹਾਂ ਸਮਝ ਗਿਆ ਹਾਂ, ਜਾਣ ਗਿਆ ਹਾਂ।
ਤਉ ਹਿਰਸ ਹੰਕਾਰ ਤੇ ਹੋਏ ਹੈ ਦੁਖਦਾਈ,
ਫਿਰ ਵੀ ਮੇਰੇ ਅੰਦਰ ਇਹ ਮਾੜੀ ਬਿਰਤੀ ਆ ਗਈ ਸੀ, ਲੋਭ ਆ ਗਿਆ ਸੀ, ਹੰਕਾਰ ਆ ਗਿਆ ਸੀ ਜੋ ਦੁੱਖ ਦੇਣ ਵਾਲਾ।
ਅਬ ਨਾ ਕਰੋ ਕਬ ਮੈਂ ਹਿਰਦੇ ਉਤਰੋ ਨੈ ਪੂਰਾ,
ਹੁਣ ਨਹੀਂ ਮੈਂ ਏਦਾਂ ਦਾ ਹੰਕਾਰ ਤੇ ਲੋਭ ਰੱਖਦਾ ਆਪਣੇ ਮਨ ਚ, ਕਿਉਂਕਿ ਮੈਂ ਜਾਣਦਾ ਹਾਂ ਮੈਂ ਜਿੰਨਾ ਮਰਜ਼ੀ ਵੱਡਾ ਹੋ ਜਾਵਾਂ ਸਤਿਗੁਰਾਂ ਦੇ ਘਰ ਦੇ ਬਰਾਬਰ ਪੂਰਾ ਨਹੀਂ ਉਤਰ ਸਕਦਾ, ਉਹਨਾਂ ਅੱਗੇ ਬੌਣਾ ਹੀ ਰਹਾਂਗਾ, ਨੀਵਾਂ ਹੀ ਰਹਾਂਗਾ।
ਮੈਂ ਮਾਨੁਖ ਅਗਿਆਨ ਜੁੱਤ ਸੋ ਅਲੈ ਜ਼ਹੂਰਾ,
ਮੈਂ ਮਾਨਖ ਹਾਂ ਅਗਿਆਨੀ ਹਾਂ, ਉਹ ਅੱਲਾ ਹਨ ਉਹ ਰੱਬ ਦਾ ਜ਼ਹੂਰ ਹਨ।
ਅਦਲਮਤੀ ਉਰ ਤਾਰ ਕੈ ਤਬ ਹਿਰਸ ਮਿਟਾਈ,
ਉਸੇ ਵੇਲੇ ਬਾਦਸ਼ਾਹ ਨੇ ਲੋਭ ਛੱਡ ਦਿੱਤਾ ਆਪਣੇ ਅੰਦਰੋਂ, ਕਹਿਣ ਲੱਗਾ ਇਹ ਮੋਤੀ ਮੈਂ ਵੇਖ ਲਿਆ ਇਹ ਸਤਿਗੁਰਾਂ ਦਾ, ਉਹਨਾਂ ਦੇ ਘਰ ਵਾਪਸ ਭੇਜ ਦਿਓ।
ਲੈ ਸ਼੍ਰੀ ਨਾਨਕ ਨਾਮ ਕੋ ਨਿਜ ਗਰੀਬ ਨਿਵਾਈ,
ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਬਾਦਸ਼ਾਹ ਨੇ ਸੀਸ ਝੁਕਾਇਆ।
ਤਬ ਹਕੀਮ ਹਿਕਮਤ ਮੈਦ ਨਿਜ ਨਿਕਟ ਹਕਾਰੇ,
ਜਿਹੜੇ ਵੈਦ ਸੀ ਉਹ ਆਏ, ਉਹਨਾਂ ਨੇ ਆ ਕੇ ਆਪਣਾ ਇਲਾਜ ਸ਼ੁਰੂ ਕੀਤਾ।
ਲੌਂਗ ਹਰੜ ਦੀਨਸ ਦਉ ਅਚਰਜ ਪਿਖ ਤਾਰੇ,
ਲੌਂਗ ਤੇ ਹਰੜ ਉਹ ਦੋਵੇਂ ਵਸਤੂਆਂ ਵੈਦਾਂ ਨੂੰ ਦਿੱਤੀਆਂ, ਵੈਦਾਂ ਨੇ ਵੇਖਿਆ ਵੀ ਅਸੀਂ ਸੁਣਿਆ ਸੀ ਇਹਨਾਂ ਬਾਰੇ ਪਰ ਅੱਜ ਪਹਿਲੀ ਵਾਰ ਵੇਖੀਆਂ ਹਨ।
ਬਹੁਤ ਤਾਰੀਫ ਸਭ ਨੇ ਕਰੀ ਦੁਰਲਭ ਬੋ ਪਾਈ,
ਉਹਨਾਂ ਨੇ ਬੜੀ ਤਾਰੀਫ ਕੀਤੀ, ਕਹਿੰਦੇ ਬਾਦਸ਼ਾਹ ਸਾਰੀ ਦੌਲਤ ਤੂੰ ਦੇ ਦਿੰਦਾ ਆਪਣੀ ਤਾਂ ਵੀ ਇਹ ਚੀਜ਼ਾਂ ਨਹੀਂ ਸੀ ਮਿਲਣੀਆਂ।
ਹਿਕਮਤ ਦਾਰਾ ਸ਼ਕੋ ਕੀ ਤਬ ਹੂੰ ਕਰਵਾਈ,
ਉਸੇ ਵੇਲੇ ਫਿਰ ਦਾਰਾ ਸ਼ਕੋ ਦਾ ਇਲਾਜ ਜਿਹੜਾ ਸੀ ਉਹ ਹੋਇਆ।
ਪਯੋ ਅਰੁਜ ਤਤਕਾਲਈ ਕਰ ਖੁਸ਼ੀ ਬਿਸਾਲਾ,
ਔਰ ਅਰੁਜ ਹੋ ਗਿਆ ਵੇਖਦਿਆਂ ਵੇਖਦਿਆਂ ਦਾਰਾ ਸ਼ਕੋ, ਕਿਉਂਕਿ ਗੁਰੂ ਸਾਹਿਬ ਜੀ ਦੀ ਦਇਆ ਆ ਗਈ ਨਾ ਨਾਲ, ਦਵਾਈ ਦਾ ਤਾਂ ਬਹਾਨਾ ਬਣਿਆ ਸਤਿਗੁਰਾਂ ਦੀ ਦਇਆ ਵਰਤੀ, ਦਾਰਾ ਸ਼ਕੋ ਬਿਲਕੁਲ ਅਰੋਗ ਹੋ ਗਿਆ ਕੁਝ ਦਿਨਾਂ ਚ।
ਮੰਗਲ ਨਾਨਾ ਬਿਦਨ ਕੇ ਉਪਜੇ ਦਰ ਹਾਲਾ,
ਜਦੋਂ ਬਿਲਕੁਲ ਅਰੋਗ ਹੋ ਗਿਆ ਬਾਦਸ਼ਾਹ ਦੇ ਘਰ ਖੁਸ਼ੀਆਂ ਦੇ ਸਾਜ ਵੱਜਣ ਲੱਗੇ, ਮੰਗਲ ਹੋਣ ਲੱਗੇ।
ਜੋ ਪਈ ਸਤਿਗੁਰ ਕੇ ਘਰ ਕੋ ਤਨ ਤਨ,
ਕਹਿੰਦੇ ਸਤਿਗੁਰਾਂ ਦਾ ਘਰ ਤਨ ਹੈ, ਬਾਦਸ਼ਾਹ ਵੀ ਕਹਿੰਦਾ ਦਾਰਾ ਸ਼ਕੋ ਵੀ ਕਹਿੰਦਾ ਹੈ।
ਸ਼ਾਹ ਆਦ ਸਭ ਕਹੀ ਪ੍ਰਸੰਨ,
ਸਭ ਪ੍ਰਸੰਨ ਹੋ ਕੇ ਕਹਿੰਦੇ ਗੁਰੂ ਹਰਿਰਾਏ ਸਾਹਿਬ ਜੀ ਦਾ ਘਰ ਧਨ ਹੈ ਧਨ ਹੈ।
ਰਾਜ ਯੋਗ ਜੋ ਕਰਤ ਹਮੇਸ਼ਾ,
ਕਹਿੰਦੇ ਜਿਹੜੇ ਰਾਜ ਤੇ ਯੋਗ ਦੋਵੇਂ ਹੀ ਕਮਾ ਰਹੇ ਹਨ।
ਸਗਰੇ ਜਗ ਮੈਂ ਵਿਦਤ ਵਿਸ਼ੇਸ਼ਾ,
ਸਾਰੇ ਜਗਤ ਵਿਚ ਉਹਨਾਂ ਦੀ ਵਡਿਆਈ ਵਿਦਤ ਹੈ ਪ੍ਰਗਟ ਹੈ। ਗੁਰੂ ਨਾਨਕ ਸਾਹਿਬ ਦਾ ਘਰ ਧਨ ਹੈ, ਧਨ ਹੈ ਜਿੱਥੋਂ ਸਾਨੂੰ ਮਹਾਰਾਜ ਜੀ ਨੇ ਬਰਕਤ ਦੇ ਕੇ ਨਿਵਾਜਿਆ ਹੈ। ਗੁਰੂ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ